ਗਰੀਬ ਨਵਾਜ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਖਾਲਸੇ ਪੰਥ ਨੂੰ ਆਪਣੇ ਪਿਆਰੇ ਗੁਰਸਿੱਖਾਂ ਨੂੰ ਰਹਿਣੀ ਬਹਿਣੀ ਦੱਸ ਰਹੇ ਹਨ। ਹੁਕਮ ਕਰਦੇ ਕਿ ਜਿਹੜੀ ਸੰਗਤ ਨੇ ਸਾਡੇ ਦਰਸ਼ਨ ਕਰਨ ਆਉਣਾ ਹੈ ਉਹ ਸ਼ਸਤਰਧਾਰੀ ਹੋ ਕੇ ਆਵੇ, ਕਿਉਂਕਿ ਰਸਤੇ ਵਿੱਚ ਬਹੁਤ ਸਾਰੇ ਜਿਹੜੇ ਗੁਰੂ ਘਰਾਂ ਦੇ ਵਿਰੋਧੀ ਸਨ, ਗੁੱਜਰ ਰੰਗੜ, ਉਹ ਆਉਂਦੀ ਜਾਂਦੀ ਸੰਗਤ ਨੂੰ ਪਰੇਸ਼ਾਨ ਕਰਦੇ, ਲੜਾਈ ਪੜਾਈ ਹੁੰਦੀ। ਉਸੇ ਲੜਾਈ ਪੜਾਈ ਦੇ ਦੌਰਾਨ ਇੱਕ ਗੁਰਸਿੱਖ ਚਲਾਣੇ ਕਰ ਗਿਆ ਤਾਂ ਉਹਦੀ ਘਰਵਾਲੀ ਨੇ ਰੋ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ। ਤੋ ਫਿਰ ਸਤਿਗੁਰਾਂ ਨੇ ਹੁਕਮ ਕੀਤਾ ਕਿ ਜਿਹੜੀ ਆਮ ਸੰਗਤ ਵੀ ਸਾਡੇ ਦਰਸ਼ਨਾਂ ਨੂੰ ਆਵੇ ਸ਼ਸਤਰਧਾਰੀ ਹੋ ਕੇ ਆਵੇ। ਤਿਆਰ ਬਰ ਤਿਆਰ ਰਹਿਣ ਦਾ ਸਤਿਗੁਰਾਂ ਨੇ ਹੁਕਮ ਕੀਤਾ। ਘੋੜਸਵਾਰੀ ਕਰਨੀ, ਨੇਜੇਬਾਜ਼ੀ ਕਰਨੀ, ਇਹ ਸ਼ਸਤਰ ਵਿੱਦਿਆ ਵਿੱਚ ਹਮੇਸ਼ਾ ਤਿਆਰ ਬਰ ਤਿਆਰ ਰਹਿਣਾ। ਤੋ ਸਤਿਗੁਰੂ ਜੀ ਦੇ ਬਚਨਾਂ ਦੇ ਨਾਲ ਅੱਗੇ ਗੁਰਸਿੱਖ ਹੋਰ ਸਿੱਖੀ ਦਾ ਪ੍ਰਚਾਰ ਕਰਦੇ, ਜਿਨ੍ਹਾਂ ਦੀ ਕਿਸੇ ਦੂਸਰੇ ਨਾਲ ਮਿੱਤਰਤਾ ਹੁੰਦੀ ਉਹਨੂੰ ਉਹ ਪ੍ਰੇਰਨਾ ਕਰਦੇ ਕਿ ਭਾਈ ਤੂੰ ਗੁਰੂ ਕਾ ਸਿੱਖ ਬਣ, ਖੰਡੇ ਬਾਟੇ ਦੀ ਭੋਲ ਛੱਕ। ਇੱਦਾਂ ਸਿੱਖੀ ਵਿੱਚ ਵਾਧਾ ਹੋ ਰਿਹਾ। ਤੋ ਇਉਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਬੇਅੰਤ ਪ੍ਰਕਾਰ ਦੇ ਕੌਤਕ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਕਰਦੇ ਨੇ। ਜੰਗ ਦੇ ਮੈਦਾਨ 'ਚ ਕਿਵੇਂ ਲੜਨਾ ਹੈ, ਕਿਵੇਂ ਤੀਰ ਕਮਾਨ ਚਲਾਉਣੀ ਹੈ, ਬੰਦੂਕ ਕਿਵੇਂ ਚਲਾਉਣੀ ਹੈ, ਉਹਦੇ ਲਈ ਕਿਹੜੀਆਂ ਕਿਹੜੀਆਂ ਚੀਜ਼ਾਂ ਜ਼ਰੂਰੀ ਨੇ, ਉਹ ਇਕੱਲੀ ਇਕੱਲੀ ਵਿੱਦਿਆ ਸਤਿਗੁਰੂ ਜੀ ਆਪਣੇ ਖਾਲਸੇ ਨੂੰ ਦ੍ਰਿੜ ਕਰਾ ਰਹੇ ਹਨ। ਜਿਵੇਂ ਪਿਤਾ ਆਪਣੇ ਪੁੱਤਰ ਨੂੰ ਹਰ ਪ੍ਰਕਾਰ ਨਾਲ ਸਕਸ਼ਮ ਕਰਦਾ ਹੈ ਕਿ ਮੇਰੇ ਪੁੱਤਰ ਨੂੰ ਹਰ ਇੱਕ ਪ੍ਰਕਾਰ ਦੀ ਉਹ ਚੀਜ਼ ਆਵੇ ਜੋ ਮੈਂ ਜਿਸ ਨੂੰ ਜਾਣਦਾ ਹਾਂ, ਉਹ ਮੇਰੇ ਪੁੱਤਰ ਨੂੰ ਵੀ ਉਹ ਗਿਆਨ ਹਾਸਲ ਹੋਵੇ। ਖਾਲਸਾ ਪੰਥ ਗੁਰੂ ਕਲਗੀਧਰ ਦਾ ਪੁੱਤਰ ਹੈ, ਇਸ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜਿਹੜੀ ਵਿੱਦਿਆ ਖਾਲਸੇ ਨੂੰ ਬਖਸ਼ ਰਹੇ ਨੇ ਉਹ ਆਪਣਾ ਪੁੱਤਰ ਜਾਣ ਕੇ ਬਖਸ਼ ਰਹੇ ਨੇ। ਆਓ ਅਗਲੇਰਾ ਪ੍ਰਸੰਗ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਅੱਜ ਦੇ ਪ੍ਰਸੰਗ ਵਿੱਚ ਕਰਮ ਨਿਰਣੈ ਹੋ ਰਿਹਾ। ਕਰਮ ਕਿੰਨੇ ਤਰ੍ਹਾਂ ਦੇ ਹਨ, ਕਿਵੇਂ ਉਹਨਾਂ ਕਰਮਾਂ ਦਾ ਨਾਸ਼ ਹੁੰਦਾ, ਉਹ ਸਾਰੀ ਕਥਾ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦੇ ਮੁੱਖੋਂ ਉੱਚਰੀ ਜਾਏਗੀ। ਆਪਾਂ ਸਾਰਿਆਂ ਨੇ ਸਰੋਤੇ ਬਣ ਕੇ ਸੁਣਨੀ ਹੈ। ਗੁਰਸਿੱਖਾਂ ਦੇ ਸਾਰੇ ਖਾਲਸੇ ਪੰਥ ਦੇ ਜਿਹੜੇ ਮੋਢੀ ਮਹਾਂਪੁਰਖ ਨੇ ਨਾ, ਜਿੰਨੇ ਅੰਮ੍ਰਿਤਧਾਰੀ ਸਿੰਘ ਸਿੰਘਣੀਆਂ ਹਨ, ਸਾਰੇ ਅੰਮ੍ਰਿਤਧਾਰੀ ਸਿੰਘਾਂ ਦੇ ਜਿਹੜੇ ਮੋਢੀ ਮਹਾਂਪੁਰਖ ਨੇ ਉਹ ਪਿਆਰੇ ਭਾਈ ਦਇਆ ਸਿੰਘ ਜੀ ਨੇ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸੀਸ ਦਿੱਤਾ। ਇਸ ਕਰਕੇ ਪਿਆਰੇ ਭਾਈ ਦਇਆ ਸਿੰਘ ਜੀ ਦਾ ਗੁਰੂ ਖਾਲਸੇ ਪੰਥ ਵਿੱਚ ਬੜਾ ਵੱਡਾ ਸਤਿਕਾਰ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰੂ ਜੀ ਦੀ ਪਾਵਨ ਕਥਾ ਸਰਵਣ ਕਰਨ ਤੋਂ ਪਹਿਲਾਂ ਰਸਨਾ ਪਵਿੱਤਰ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਤ ਪ੍ਰਤ ਬੈਠੇ ਸਿੰਘ ਟਿਗ, ਰੈਣੀ ਰਹਿਤ ਬਤਾਏ।
ਨਿਤਾ ਪ੍ਰਤੀ ਸਤਿਗੁਰੂ ਜੀ ਦੇ ਸਿੰਘ ਜਿਹੜੇ ਤਿਆਰ ਬਰ ਤਿਆਰ ਹਨ ਉਹ ਮਹਾਰਾਜ ਜੀ ਦੇ ਕੋਲ ਹੀ ਬਹਿੰਦੇ। ਜਦੋਂ ਸਤਿਗੁਰਾਂ ਦਾ ਦੀਵਾਨ ਲੱਗਦਾ, ਜਦੋਂ ਸਤਿਗੁਰੂ ਜੀ ਆਸਣ 'ਤੇ ਬੈਠਦੇ ਤੇ ਉਹ ਆ ਕੇ ਸਿੰਘ ਕੋਲ ਸੱਜ ਜਾਂਦੇ। ਮਹਾਰਾਜ ਜੀ ਉਹਨਾਂ ਸਿੰਘਾਂ ਨੂੰ ਫਿਰ ਰਹਿਣੀ ਬਹਿਣੀ ਦ੍ਰਿੜ ਕਰਾਉਂਦੇ ਹਨ, ਕਿਵੇਂ ਬੈਠਣਾ ਉੱਠਣਾ ਹੈ, ਕਿਹੜੀ ਰਹਿਣੀ ਬਹਿਣੀ ਦੇ ਧਾਰਨੀ ਹੋਣਾ, ਉਹ ਗਿਆਨ ਸਤਿਗੁਰੂ ਜੀ ਆਪਣੇ ਸਿੰਘਾਂ ਨੂੰ ਸਿਖਾਉਂਦੇ ਹਨ।
ਭਗਤ ਗਿਆਨ ਕੀ ਬਾਰਤਾ, ਸੁਨੇ ਸਦਾ ਚਿਤ ਲਾਏ।
ਗੁਰੂ ਪਾਤਸ਼ਾਹ ਦੇ ਪਾਸ ਭਗਤੀ ਦੀ ਤੇ ਗਿਆਨ ਦੀ ਚਰਚਾ ਹੁੰਦੀ। ਜਿਹੜੇ ਬਚਨ ਸਤਿਗੁਰੂ ਜੀ ਸੁਣਾਉਂਦੇ ਉਹਨਾਂ ਬਚਨਾਂ 'ਚ ਭਗਤੀ ਵੀ ਹੈ, ਉਹਨਾਂ ਬਚਨਾਂ 'ਚ ਵੈਰਾਗ ਵੀ ਹੈ, ਉਹਨਾਂ ਬਚਨਾਂ ਦੇ ਵਿੱਚ ਗਿਆਨ ਵੀ ਹੈ। ਐਸੇ ਬਚਨ ਸਤਿਗੁਰੂ ਜੀ ਆਪਣੇ ਖਾਲਸੇ ਨੂੰ ਸਿੰਘਾਂ ਨੂੰ ਸਰਵਣ ਕਰਾਉਂਦੇ ਹਨ।
ਚੌਪਈ ਸਭ ਸਿੱਖਨ ਬੂਝੇ ਕਰ ਜੋਰ।
ਇੱਕ ਦਿਨ ਦਾ ਬਚਨ ਹੈ ਕਿ ਸਤਿਗੁਰੂ ਜੀ ਦਾ ਦੀਵਾਨ ਲੱਗਾ ਹੋਇਆ, ਤੇ ਸਾਰੇ ਸਿੰਘਾਂ ਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ,
ਪ੍ਰਾਣੀ ਕਰਮ ਬੰਦ ਪਰ ਕੋਰ।
ਕਹਿਣ ਲੱਗੇ ਮਹਾਰਾਜ, ਪ੍ਰਾਣੀ ਭਿਆਨਕ ਕਰਮਾਂ ਦੇ ਬੰਧਨਾਂ ਵਿੱਚ ਪਿਆ ਹੋਇਆ, ਅਸੀਂ ਜਿੰਨੇ ਵੀ ਜੀਵ ਹਾਂ ਅਸੀਂ ਕਰਮਾਂ ਦੇ ਬੰਧਨ ਦੇ ਵਿੱਚ ਬੰਨੇ ਹੋਏ ਹਾਂ।
ਤਿਨਕੋ ਨਿਰਨਾ ਕਰੋ ਸੁਨਾਵਨ।
ਮਹਾਰਾਜ, ਜਿਹੜੀ ਇਹ ਕਰਮਾਂ ਦੀ ਫਿਲਾਸਫੀ ਹੈ ਇਹਦੇ ਬਾਰੇ ਆਪ ਜੀ ਕਿਰਪਾ ਕਰਕੇ ਸਾਨੂੰ ਸਮਝਾਓ ਵੀ ਕਰਮ ਕੀ ਹੈ। ਅਸੀਂ ਸਾਰੇ ਕਰਮਾਂ ਦੇ ਬੰਧਨ 'ਚ ਬੰਨੇ ਹਾਂ, ਜਿੰਨੇ ਜੀਵ ਨੇ ਭਿਆਨਕ ਕਰਮਾਂ ਦੇ ਬੰਧਨਾਂ 'ਚ ਬੰਨੇ ਹੋਏ ਨੇ। ਇਹ ਕਰਮ ਕੀ ਹੈ, ਇਹ ਕਿਸ ਪ੍ਰਕਾਰ ਦਾ ਹੈ, ਇਹਦਾ ਸਾਰਾ ਜਿਹੜਾ ਕਰਮ ਚੱਕਰ ਹੈ ਉਹਦੇ ਬਾਰੇ ਆਪ ਜੀ ਕਿਰਪਾ ਕਰਕੇ ਸਾਨੂੰ ਨਿਰਣਾ ਕਰਕੇ ਸਮਝਾਓ।
ਜਿਸ ਕੀ ਜਾਣੇ ਕਰੇ ਬਚਾਵਨ।
ਜਿਸ ਨੂੰ ਜਾਣ ਕੇ ਅਸੀਂ ਇਹਨਾਂ ਕਰਮਾਂ ਦੇ ਬੰਧਨਾਂ ਤੋਂ ਮੁਕਤ ਹੋ ਸਕੀਏ, ਸਾਨੂੰ ਇਹ ਕਰਮ ਨਾ ਬੰਨਣ, ਅਸੀਂ ਇਹਨਾਂ ਕਰਮਾਂ ਦੇ ਬੰਧਨਾਂ 'ਚ ਨਾ ਪਈਏ। ਮਹਾਰਾਜ, ਕੋਈ ਐਸਾ ਉਪਦੇਸ਼ ਸਾਨੂੰ ਦਿਓ ਕਿ ਸਾਨੂੰ ਪਤਾ ਲੱਗੇ ਵੀ ਕਰਮ ਕੀ ਹੈ, ਕਿਵੇਂ ਜੀਵ ਨੂੰ ਬੰਨਦਾ ਹੈ, ਇਹਨਾਂ ਕਰਮਾਂ ਤੋਂ ਮੁਕਤੀ ਕਿਵੇਂ ਮਿਲਦੀ ਹੈ ਬੰਧਨਾਂ ਤੋਂ, ਉਹ ਸਾਰਾ ਗਿਆਨ ਆਪ ਜੀ ਕਿਰਪਾ ਕਰਕੇ ਸਾਨੂੰ ਸਰਵਣ ਕਰਾਓ।
ਸ਼੍ਰੀ ਮੁਕਤੀ ਸਭ ਹੁਣ ਉਚਾਰਾ।
ਜਦੋਂ ਸਿੰਘਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ,
ਦਇਆ ਸਿੰਘ ਮਮ ਰੂਪ ਉਦਾਰਾ।
ਪਾਤਸ਼ਾਹ ਕਹਿਣ ਲੱਗੇ, ਖਾਲਸਾ ਜੀ, ਭਾਈ ਦਇਆ ਸਿੰਘ ਜੀ ਮੇਰਾ ਸਰੂਪ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੁਣ ਇੱਥੇ ਬੜੀ ਵੱਡੀ ਖੇਡ ਹੈ, ਭਾਈ ਦਇਆ ਸਿੰਘ ਜੀ ਸਾਡਾ ਸਰੂਪ ਹਨ, ਸਾਡੇ ਵਿੱਚ ਤੇ ਭਾਈ ਦਇਆ ਸਿੰਘ 'ਚ ਫਰਕ ਕੋਈ ਨਹੀਂ। ਦਇਆ ਸਿੰਘ ਮਮ ਰੂਪ ਉਦਾਰਾ, ਭਾਈ ਦਇਆ ਸਿੰਘ ਜੀ ਮੇਰਾ ਰੂਪ ਹਨ।
ਕਰੋ ਪ੍ਰਸ਼ਨ ਜੇ ਤੱਕ ਰੁਚ ਹੋਏ।
ਤੁਹਾਡੇ ਅੰਦਰ ਜਿਹੜੀ ਸਵਾਲ ਦੀ ਬਿਰਤੀ ਹੈ ਉਹ ਤੁਸੀਂ ਭਾਈ ਦਇਆ ਸਿੰਘ ਨੂੰ ਪੁੱਛੋ। ਜਿਹੜਾ ਵੀ ਸਵਾਲ ਹੈ ਤੁਹਾਡੇ ਅੰਦਰ, ਜਿਹੜਾ ਵੀ ਜਾਣਨ ਦੀ ਤੁਹਾਨੂੰ ਰੁਚੀ ਹੈ ਵੀ ਅਸੀਂ ਇਹ ਚੀਜ਼ ਜਾਣਨਾ ਚਾਹੁੰਦੇ ਹਾਂ, ਉਸ ਨੂੰ ਜਾਣਨ ਲਈ ਜਿਹੜਾ ਵੀ ਸਵਾਲ ਕਰਨਾ ਉਹ ਤੁਸੀਂ ਭਾਈ ਦਇਆ ਸਿੰਘ ਨੂੰ ਕਰੋ।
ਉੱਤਰ ਕਹੇ ਸਕਲ ਹੀ ਸੋਏ।
ਭਾਈ ਦਇਆ ਸਿੰਘ ਜੀ ਤੁਹਾਨੂੰ ਸਾਰੇ ਸਵਾਲਾਂ ਦਾ ਜਵਾਬ ਦੇਣਗੇ। ਜਿਹੜਾ ਸਵਾਲ ਤੁਸੀਂ ਕਰੋਗੇ ਉਹ ਭਾਈ ਦਇਆ ਸਿੰਘ ਜੀ ਤੁਹਾਨੂੰ ਦੇਣਗੇ ਉਹਦਾ ਜਵਾਬ, ਅਤੇ ਉਹ ਜਵਾਬ ਤੁਸੀਂ ਇਹ ਜਾਣਨਾ ਵੀ ਸਾਡਾ ਜਵਾਬ ਹੈ, ਵੀ ਇਹ ਭਾਈ ਦਇਆ ਸਿੰਘ ਨਹੀਂ ਬੋਲ ਰਹੇ, ਕਲਗੀਧਰ ਜੀ ਬੋਲ ਰਹੇ ਨੇ। ਇੱਦਾਂ ਤੁਸੀਂ ਸਤਿਕਾਰ ਦੇਣਾ ਹੈ ਬਚਨਾਂ ਦਾ।
ਇਮ ਕਹਿ ਕੇ ਗੁਰ ਅੰਤਰ ਗਏ।
ਇਹ ਕਹਿ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਆਪ ਮਹਿਲਾਂ 'ਚ ਚਲੇ ਗਏ, ਦੀਵਾਨ 'ਚ ਉੱਠ ਕੇ।
ਅਪਰ ਸਰਬ ਤੇ ਬੈਠਤ ਪਏ।
ਬਾਕੀ ਸਾਰੇ ਸਿੰਘ ਤੇ ਭਾਈ ਦਇਆ ਸਿੰਘ ਜੀ ਉੱਥੇ ਹੀ ਬੈਠੇ ਰਹੇ। ਮਹਾਰਾਜ ਜੀ ਉੱਠ ਕੇ ਦੀਵਾਨ 'ਚੋਂ ਆਪਣੇ ਆਸਣ 'ਤੇ ਚਲੇ ਗਏ ਮਹਿਲਾਂ 'ਚ, ਅਤੇ ਸਤਿਗੁਰੂ ਜੀ ਦੇ ਸਿੰਘ ਜਿੰਨੇ ਵੀ ਸਨ ਤੇ ਭਾਈ ਦਇਆ ਸਿੰਘ ਜੀ ਉਹ ਉਸੇ ਜਗ੍ਹਾ ਤੇ ਦੀਵਾਨ 'ਚ ਹੀ ਬੈਠੇ ਰਹੇ।
ਨਿਰਣੈ ਕਰਨ ਬਿਖੈ ਚਿਤ ਦਇਓ।
ਹੁਣ ਭਾਈ ਦਇਆ ਸਿੰਘ ਜੀ, ਹੁਣ ਹੁਕਮ ਹੋ ਗਿਆ ਗੁਰੂ ਸਾਹਿਬ ਦਾ ਵੀ ਭਾਈ ਦਇਆ ਸਿੰਘ ਜੀ ਜਵਾਬ ਦੇਣਗੇ, ਤੇ ਭਾਈ ਦਇਆ ਸਿੰਘ ਜੀ ਨੇ ਵੀ ਗੁਰੂ ਦਾ ਆਸਰਾ ਲਿਆ ਵੀ ਹੁਣ ਜਿਹੜਾ ਸਵਾਲ ਸਿੱਖ ਕਰਨਗੇ ਉਹਦਾ ਜਵਾਬ ਸਤਿਗੁਰੂ ਜੀ ਆਪੇ ਹੀ ਬਖਸ਼ਣਗੇ, ਮੇਰੀ ਬੁੱਧੀ ਨਹੀਂ। ਗੁਰੂ ਸਾਹਿਬ ਆਪਣੇ ਬਚਨਾਂ ਦੀ ਲਾਜ ਆਪ ਰੱਖਣਗੇ, ਜੇ ਉਹ ਮੇਰੀ ਸੇਵਾ ਲਾ ਗਏ ਆ ਜਵਾਬ ਦੇਣ ਦੀ, ਅਤੇ ਜਵਾਬ ਮੇਰੀ ਸੁਰਤੀ 'ਚ ਆਪ ਹੀ ਪੈਦਾ ਕਰਨਗੇ, ਆਪ ਹੀ ਸਤਿਗੁਰਾਂ ਨੇ ਸਦਬੁੱਧੀ ਦੇਣੀ ਹੈ। ਤੋ ਇਸ ਤਰ੍ਹਾਂ ਇਸ ਭਾਵ 'ਚ ਭਾਈ ਦਇਆ ਸਿੰਘ ਜੀ ਦੀ ਸੁਰਤ ਲੱਗ ਗਈ।
ਦਇਆ ਸਿੰਘ ਤਬ ਬੋਲਤ ਪਇਓ।
ਪਿਆਰੇ ਭਾਈ ਦਇਆ ਸਿੰਘ ਜੀ ਬੋਲੇ, ਖਾਲਸਾ ਜੀ ਨੂੰ ਕਹਿਣ ਲੱਗੇ,
ਸਰਬ ਪ੍ਰਕਾਰ ਗੁਰੂ ਸਰਬ ਅੱਗੇ।
ਕਹਿਣ ਲੱਗੇ ਖਾਲਸਾ ਜੀ, ਸਤਿਗੁਰੂ ਜੀ ਸਰਬ ਪ੍ਰਕਾਰ ਨਾਲ ਸਰਬੱਗ ਨੇ। ਪਹਿਲਾਂ ਤਾਂ ਇਹ ਜਾਣ ਲਓ ਕਿ ਕਿਤੇ ਕਿਸੇ ਦੇ ਮਨ 'ਚ ਕੋਈ ਭਰਮ ਹੋਵੇ ਵੀ ਗੁਰੂ ਸਾਹਿਬ ਨੇ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ, ਤਾਂ ਇਹ ਭਰਮ ਛੱਡ ਦਿਓ। ਇਹ ਜਾਣ ਲਓ ਕਿ ਸਤਿਗੁਰੂ ਜੀ ਸਰਬ ਪ੍ਰਕਾਰ ਕਰਕੇ ਸਰਬੱਗ ਹਨ।
ਹਮ ਤਿਨ ਅਗਰ ਕਹਾਂ ਅਲਪੱਗੈ।
ਇਹ ਸਾਡੇ ਵਰਗੇ ਲੱਖਾਂ ਹੀ ਨੇ ਉਹਨਾਂ ਦੇ ਸਾਹਮਣੇ ਜਿਹੜੇ ਅਲਪੱਗ ਨੇ, ਅਸੀਂ ਕੀ ਹਾਂ ਉਹਨਾਂ ਦੇ ਸਾਹਮਣੇ, ਸਾਡੀ ਕੀ ਹਸਤੀ ਹੈ, ਸਾਡਾ ਵੇਖੋ। ਇਹ ਹੈ ਗੁਰਸਿੱਖੀ ਦੀ ਖੇਡ। ਸਤਿਗੁਰੂ ਜੀ ਨੇ ਇੰਨੀ ਵੱਡੀ ਵਡਿਆਈ ਦਿੱਤੀ ਭਾਈ ਦਇਆ ਸਿੰਘ ਨੂੰ ਵੀ ਦਇਆ ਸਿੰਘ ਮਮ ਰੂਪ ਉਦਾਰਾ, ਇਹ ਮੇਰਾ ਰੂਪ ਹੈ। ਅਤੇ ਅੱਗੋਂ ਭਾਈ ਦਇਆ ਸਿੰਘ ਦੀ ਨਿਮਰਤਾ ਵੇਖੋ, ਉਹ ਕਹਿੰਦੇ ਮੇਰੇ ਵਰਗੇ ਤਾਂ ਲੱਖਾਂ ਹੀ ਨੇ ਸਤਿਗੁਰਾਂ ਦੇ ਚਰਨਾਂ 'ਚ, ਅਸੀਂ ਅਲਪੱਗ ਜੀਵ ਹਾਂ, ਉਹ ਸਰਬੱਗ ਨੇ। ਇਹ ਹੁੰਦੀ ਆ ਗੁਰਮੁਖਤਾਈ, ਗੁਰਮੁਖ ਨੂੰ ਵਡਿਆਈ ਮਿਲੇ ਅਤੇ ਵਡਿਆਈ ਲੈ ਕੇ ਹੋਰ ਝੁੱਕ ਜਾਂਦਾ, ਮਨਮੁਖ ਨੂੰ ਵਡਿਆਈ ਮਿਲੇ ਅਤੇ ਉਹ ਹੰਕਾਰ 'ਚ ਆ ਜਾਂਦਾ ਵੀ ਮੇਰੀ ਬੜੀ ਵਡਿਆਈ ਹੈ। ਤੋ ਭਾਈ ਦਇਆ ਸਿੰਘ ਜੀ ਦੀ ਨਿਮਰਤਾ ਵੀ ਵੇਖੋ ਇੱਥੇ, ਉਹ ਕਹਿੰਦੇ ਅਸੀਂ ਤਾਂ ਉਹਨਾਂ ਦੇ ਸਾਹਮਣੇ ਅਲਪੱਗ ਹਾਂ।
ਤਿਮ ਬੋਲੋ ਮੈਂ ਜਥਾ ਬੁਲਾਵੇ,
ਮੈਂ ਨਹੀਂ ਬੋਲਣ ਦੇ ਕੁਝ ਸਮਰੱਥ ਵੀ ਮੈਂ ਕੁਝ ਬੋਲ ਸਕਾਂ, ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਾਂ। ਮੈਨੂੰ ਜਿਵੇਂ ਕਲਗੀਧਰ ਜੀ ਬੁਲਾਉਣਗੇ ਤਿਵੇਂ ਬੋਲਾਂਗਾ, ਜਿਉਂ ਬੁਲਾਵ ਹੈ ਤਿਉਂ ਨਾਨਕ ਦਾਸ ਬੋਲੈ। ਜਿਵੇਂ ਬੁਲਾਉਣਗੇ ਤਿਵੇਂ ਸਤਿਗੁਰੂ ਜੀ ਜਿਵੇਂ ਬੁਲਾਉਣਗੇ ਉਦਾਂ ਮੈਂ ਬੋਲਾਂਗਾ।
ਨਰ ਪੁਤਲੀ ਕੋ ਜਥਾ ਨਚਾਵੇ,
ਉਦਾਹਰਣ ਦਿੰਦੇ ਨੇ ਜਿਵੇਂ ਕਹਿੰਦੇ ਕੋਈ ਪੁਤਲੀਆਂ ਨਹੀਂ ਨਚਾਉਂਦੇ ਆ, ਇੱਧਰ ਰਾਜਸਥਾਨ ਦੇ ਇਲਾਕੇ ਦੀ ਖੇਡ ਹੈ, ਉਹ ਪੁਤਲੀਆਂ ਨਚਾਉਂਦੇ ਧਾਗੇ ਬੰਨ ਕੇ।
ਸੋ ਨਿਜ ਮੁਖ ਬੋਲ ਸੁਣਾਵੇ,
ਜਿਹੜਾ ਪੁਤਲੀਆਂ ਨਚਾਉਂਦਾ ਉਹ ਪਿੱਛੇ ਬੋਲਦਾ ਹੁੰਦਾ, ਉਹ ਬੋਲਦਾ ਹੁੰਦਾ ਇਸਤਰੀ ਦੀ ਆਵਾਜ਼ ਕੱਢ ਕੇ ਵੀ, ਮਰਦ ਦੀ ਵੀ ਆਵਾਜ਼ ਕੱਢ ਕੇ ਬੋਲਦਾ ਉਹ ਹੈ ਜਿਹੜਾ ਉਹਨਾਂ ਪੁਤਲੀਆਂ ਨੂੰ ਨਚਾ ਰਿਹਾ ਹੁੰਦਾ। ਪਰ ਵੇਖਣ ਵਾਲੇ ਨੂੰ ਇੱਦਾਂ ਲੱਗਦਾ ਵੀ ਪੁਤਲੀਆਂ ਗੱਲਾਂ ਕਰ ਰਹੀਆਂ, ਪਰ ਉਹ ਪੁਤਲੀਆਂ ਨਹੀਂ ਕਰਦੀਆਂ, ਬੋਲਣ ਵਾਲਾ ਪਿੱਛੇ ਹੋਰ ਹੈ।
ਲੋਕ ਲਖੇ ਪੁਤਲੀ ਸੋ ਅਲਾਵੇ,
ਲੋਕ ਇਹ ਸਮਝਦੇ ਨੇ ਵੀ ਇਹ ਪੁਤਲੀਆਂ ਗੱਲਾਂ ਕਰਦੀਆਂ, ਨਿੱਕੀਆਂ ਨਿੱਕੀਆਂ ਆਪਸ ਵਿੱਚ ਇਹ ਬੋਲਦੀਆਂ ਹਨ।
ਪੂਰਬ ਸੁਣੋ ਕਰਮ ਕੀ ਗਾਥਾ,
ਇਸੇ ਤਰ੍ਹਾਂ ਤੁਹਾਨੂੰ ਇੱਦਾਂ ਲੱਗਣਾ ਵੀ ਦਇਆ ਸਿੰਘ ਬੋਲ ਰਿਹਾ, ਪਰ ਭਾਈ ਦਇਆ ਸਿੰਘ ਜੀ ਕਹਿੰਦੇ ਮੈਂ ਨਹੀਂ ਬੋਲਣਾ, ਬੋਲਣਾ ਸਤਿਗੁਰਾਂ ਨੇ ਹੀ ਹੈ, ਕਲਗੀਧਰ ਜੀ ਨਹੀਂ ਬੋਲਣਾ, ਅਤੇ ਜਿਵੇਂ ਉਹ ਬੁਲਾਉਣਗੇ ਮੈਂ ਤਿਵੇਂ ਬੋਲਾਂਗਾ। ਸੁਣੋ ਪੂਰਬ ਸੁਣੋ ਕਰਮ ਕੀ ਗਾਥਾ, ਪਹਿਲਾਂ ਤੁਸੀਂ ਹੁਣ ਕਰਮਾਂ ਦੀ ਗਾਥਾ ਸੁਣੋ, ਕਰਮ ਨਿਰਣਾ, ਇੱਥੋਂ ਚੱਲੀ ਹੈ ਕਥਾ ਕਰਮ ਨਿਰਣਾ ਦੀ। ਹੁਣ ਕਰਮਾਂ ਬਾਰੇ ਸੁਣੋ ਕਿ ਕਰਮ ਕੀ ਹੈ। ਹਾਂਜੀ,
ਨਰਕ ਸੁਰਗ ਹੋਏ ਜਿਨ ਫਲ ਸਾਥਾ,
ਬੰਦੇ ਦੇ ਕੀਤੇ ਕਰਮਾਂ ਦੇ ਮੁਤਾਬਕ ਮਨੁੱਖ ਨੂੰ ਨਰਕ ਮਿਲਦਾ ਅਤੇ ਸਵਰਗ ਦੋਵੇਂ ਮਿਲਦੇ। ਪੁੰਨ ਕਰਮਾਂ ਦਾ ਫਲ ਸਵਰਗ ਹੈ, ਪਾਪ ਕਰਮਾਂ ਦਾ ਫਲ ਨਰਕ ਹੈ। ਯਾਨੀ ਕਿ ਮਨੁੱਖ ਨੂੰ ਆਪਣੇ ਹੀ ਕੀਤੇ ਕਰਮਾਂ ਦਾ ਨਰਕ ਅਤੇ ਸਵਰਗ ਮਿਲਦਾ ਹੈ।
ਤੀਨ ਬਿਦਨ ਕੇ ਕਰਮ ਪਛਾਣ,
ਪਹਿਲਾਂ ਕਰਮ ਜਿਹੜੇ ਨੇ ਉਹ ਤਿੰਨ ਪ੍ਰਕਾਰ ਦੇ ਹਨ, ਕਰਮ ਜਿਹੜੇ ਨੇ ਉਹ ਤਿੰਨ ਪ੍ਰਕਾਰ ਦੇ ਹਨ।
ਸੰਚਿਤ ਪਰਾ ਲਬਦ ਕਿਰੈ ਮਾਨ,
ਇੱਕ ਹਨ ਸੰਚਿਤ ਕਰਮ, ਦੂਸਰੇ ਨੇ ਪਰਾ ਲਬਦ ਕਰਮ, ਤੀਸਰੇ ਨੇ ਕਿਰਿਆਮਾਨ ਕਰਮ। ਇਹ ਤਿੰਨ ਤਰ੍ਹਾਂ ਦੇ ਕਰਮ ਨੇ, ਸੰਚਿਤ ਕਰਮ, ਪ੍ਰਾਰਬਧ ਕਰਮ ਔਰ ਕਿਰਿਆਮਾਨ ਕਰਮ। ਹਾਂਜੀ,
ਤਰਕਸ਼ ਅੰਤੇ ਕਰਨ ਮਜਾਰੇ,
ਇਹ ਇਸ ਤਰ੍ਹਾਂ ਸਮਝ ਲਓ ਵੀ ਜਿਵੇਂ ਕਿਸੇ ਪੱਥੇ ਵਿੱਚ ਤੀਰ ਪਏ ਹੁੰਦੇ ਆ ਨਾ, ਇੱਦਾਂ ਜਿਹੜਾ ਸਾਡਾ ਅੰਤਸ਼ਕਰਨ ਹੈ, ਮਨ ਬੁੱਧ ਚਿੱਤ ਅਤੇ ਅਹੰਕਾਰ, ਇਹਨਾਂ ਚਾਰਾਂ ਦਾ ਅੰਤਸ਼ਕਰਨ ਬਣਦਾ। ਸਾਡਾ ਜਿਹੜਾ ਅੰਤਸ਼ਕਰਨ ਹੈ ਉਹ ਬਹੁਤ ਪੁਰਾਣਾ ਹੈ, ਉਹ ਇਸ ਸਰੀਰ ਤੋਂ ਪਹਿਲਾਂ ਵੀ ਸੀ। ਪਹਿਲਾਂ ਕਿਹੜੇ ਸਰੀਰ 'ਚ ਰਿਹਾ, ਉਸ ਤੋਂ ਪਹਿਲਾਂ ਕਿਹੜੇ ਸਰੀਰ 'ਚ ਰਿਹਾ, ਉਸ ਤੋਂ ਪਹਿਲਾਂ ਕਿਹੜੀ ਜੋਨੀ 'ਚ ਰਿਹਾ, ਉਹ ਅਨੰਤ ਕਾਲ ਤੋਂ ਹੈ। ਉਹਦੇ ਉਹ ਜਿਹੜਾ ਸਾਡਾ ਅੰਤਸ਼ਕਰਨ ਹੈ ਉਹਦੇ 'ਚ ਜਨਮਾਂ ਜਨਮਾਂ ਦੇ ਕਰਮ ਜਮ੍ਹਾਂ ਨੇ, ਕਈ ਜਨਮਾਂ ਦੇ ਕਰਮ ਨੇ ਉਹਦੇ 'ਚ, ਉਹ ਜਮ੍ਹਾਂ ਹਨ। ਜਿਹੜਾ ਸਾਡਾ ਅੰਤਸ਼ਕਰਨ ਹੈ ਉਹ ਪੱਥਾ ਹੈ, ਜਿਹੜੇ ਕਰਮ ਨੇ ਸਾਡੇ ਕਈ ਜਨਮਾਂ ਦੇ, ਉਸ ਪੱਥੇ ਦੇ ਵਿੱਚ ਤੀਰ ਨੇ ਉਹ ਕਰਮ ਜਿਹੜੇ ਨੇ। ਹਾਂਜੀ,
ਤ੍ਰੈ ਬਿਦ ਬਾਣ ਸੇ ਬਸ ਬੇਹਾਰ,
ਉਹ ਜਿਹੜੇ ਪੱਥੇ ਵਿੱਚ ਤੀਰ ਨੇ ਉਹ ਤਿੰਨ ਪ੍ਰਕਾਰ ਦੇ ਨੇ, ਆਪਾਂ ਇੱਦਾਂ ਕਹਿ ਸਕਦੇ ਹਾਂ। ਜਿਵੇਂ ਉਹ ਕਰਮ ਜਿਹੜੇ ਨੇ ਅੰਤਸ਼ਕਰਨ ਦੇ ਵਿੱਚ ਸਾਡੇ ਜਮ੍ਹਾਂ ਨੇ, ਉਹ ਤਿੰਨ ਤਰ੍ਹਾਂ ਦੇ ਨੇ। ਉਹਦੀ ਉਦਾਹਰਣ ਦੇ ਕੇ ਸਮਝਾਉਂਦੇ, ਕਿਉਂਕਿ ਉਦਾਹਰਣ ਨਾਲ ਗੱਲ ਸਮਝ 'ਚ ਆ ਜਾਂਦੀ ਹੈ। ਇਸ ਕਰਕੇ ਤੀਰਾਂ ਦੇ ਪੱਥੇ ਦੀ ਉਦਾਹਰਣ ਦਿੱਤੀ ਹੈ, ਤੀਰਾਂ ਦੀ ਉਦਾਹਰਣ ਦਿੱਤੀ ਹੈ। ਉਹ ਤੀਰ ਤਿੰਨ ਪ੍ਰਕਾਰ ਦੇ ਹਨ, ਸੁਣੋ ਜੀ।
ਚੇਤਨ ਆਤਮ ਛਾਇਆ ਜੋਏ,
ਉਹ ਜਿਹੜਾ ਅੰਤਸ਼ਕਰਨ ਹੈ ਉਹਦੇ 'ਚੋਂ ਤੀਰ ਜਮ੍ਹਾਂ ਨੇ, ਪਰ ਜਦੋਂ ਉਹਦੇ 'ਤੇ ਚੇਤਨ ਦਾ ਆਸ਼ਰਿਤ ਹੁੰਦਾ, ਚੇਤਨ ਦਾ ਛਾਂਪ, ਚੇਤਨ ਦਾ ਪ੍ਰਤੀਬਿੰਬ ਪੈਂਦਾ ਆਤਮਾ ਦਾ,
ਪ੍ਰਤੀਬਿੰਬਤ ਅੰਤੇ ਕਰਨ ਹੋਏ,
ਉਹ ਅੰਤਸ਼ਕਰਨ ਪ੍ਰਤੀਬਿੰਬਤ ਹੁੰਦਾ। ਜਿਵੇਂ ਸ਼ੀਸ਼ੇ ਦੇ ਵਿੱਚ ਸੂਰਜ ਦਾ ਪ੍ਰਤੀਬਿੰਬ ਪੈਂਦਾ ਹੈ ਅਤੇ ਸੂਰਜ ਉਹ सूरज जिहड़ा उह शीशे चों रोशनी निकल लग पैंदी, उह शीशे दी नहीं हुंदी पर सूरज दी लो उहदे विचों दिसण लग पैंदी है। इसे तरह जिहड़ी आत्मा है उहदा प्रतिबिंब साडे अंतशकरण रूपी पत्थे ते पैंदा। हाँ जी,
अर अज्ञान अंश के सहत,
अज्ञान की जिहड़ी अंश है वह साडे नाल हुंदी, साडे अंतशकरण विच अज्ञान की अंश है। हाँ जी,
तिसमें कर्म बीज गन रहत,
उहदे विच साडे कर्मां दे बीज रहिंदे आ, कई जन्मां दे जिहड़े कर्म ने उह बीज उत्थे इकट्ठे करके वधाते ने रखे होए ने।
अंते करन आप जड़ आहे,
जिहड़ा साडा अंतशकरण है जिथे उह कर्मां दे बीज पए ने उह अंतशकरण आप जड़ है, उह चेतन नहीं है, उह जड़ है।
जब लो सत्ता चेतन न लहे,
उदों तक उह अंतशकरण जड़ रहिंदा जदों तक उहदे विच आत्मा दी चेतन दी सत्ता नहीं पैंदी।
तब लो कर्म धरण समरथ ने,
उदों तक उह अंतशकरण जिहड़ा कर्म धारण दे समरथ नहीं हुंदा जदों तक शीशा पिया, उहदे च उदों तक लो प्रकाश पैदा नहीं हुंदा जदों तक सूरज दी उहदे च किरण नहीं पैंदी। जदों सूरज की किरण पैंदी फिर की हुंदा, शीशे विच्चों एक रिफलैक्ट निकल के कंध ते सामने दिसण लग पैंदा। पर जे सूरज की लो पवे ही ना रात दे हनेरे विच तां नहीं ना उहदे विच्चों उह निकलदा प्रकाश। इसे तरह जिहड़ा साडा अंतशकरण आ उह जड़ है शीशे वांगू, जदों आत्मा का प्रतिबिंब उहदे च पिया फिर उह जिहड़े कर्म ने कर्मां दा बीज उत्थे ही पिया सी उह उगण लग पए, उह फलीभूत होण लग पए, वो कर्म भी फल देने दे समर्थ हो गए।
चेतन छाया ते समर्थ ले,
कहिंदे चेतना दी छाया दे सहत फिर अंतशकरण दे विच जिहड़े कर्मां दा बीज पिया वह उगण लग पैंदा, यानी कि उहदा फिर फल भोगण वास्ते मनुख नूं तैयार रहना पैंदा है।
अंते करण अहि मन जोए,
जिहड़ा साडा मन है अंतशकरण है।
जब अज्ञान समेते होए,
जदों इह अज्ञान दे समेत हुंदा मन विच जदों अज्ञान है,
तब समरथ कर्म तर सारे,
उदों साडा जिहड़ा मन है उह सारे कर्मां नूं अपने कोल रखण दे समरथ हो जांदा। जदों अज्ञान दे सहत उहदे च चेतन दा प्रतिपास पैंदा है तां उह मन सारे कर्मां दे जिन्ने बीज ने उहनां नूं धारण दे समर्थ हुंदा।
बिने अज्ञान कर्म ने तारे,
बिना अज्ञान तों कर्म धारण नहीं कर सकदा मन। जदों अज्ञानी हुंदा बंदा उदों ही सोचदा ना मैं कर्म कीते ने, मैं कर रिहा हाँ, मेरे कोलों होए हन, यानी कि मैं मेरी दी बिरत जदों तक रहिंदी उह मन करके उह अज्ञान करके है। हाँ जी,
दोहरा अंते करण अज्ञान द्वै चेतन आत्म तीन,
तीन चीजां मिलदियां ने। पहला है अंतशकरण यानी कि मन बुद्धि चेतंकार, दूसरा है अज्ञान, तीसरा आत्मा दी चेतना। हाँ जी,
वै एकत्र तारे कर्म तरे न वै एक हीन,
जदों ये तिने कठे हुंदे ने फिर कर्मां नूं धारण दे समर्थ हुंदे है। जे इन्हां तिन्हां चों एक भी घट है, मान लो अंतकरण नहीं है जां अज्ञान नहीं है जां चेतन सत्ता नहीं है, फिर ये कर्म नहीं धारण कर सकते। जदों इन्हां तिन्हां दा मेल हुंदा है, अंतकरण अज्ञान ते चेतन सत्ता, जदों ये तिने मिलते ने फिर ये कर्मां नूं धारण दे समर्थ हुंदा। जे तिन्हां चों एक भी ना होवे तां फिर ये कर्म नहीं धारण कर सकदा।
चौपाई इसको कहो सैत दृष्टांत,
ये तां दस दिते कर्म तीन तरह दे भी कित्थे धारण कर्म रहिंदे कित्थे ने साडे अंतशकरण च। हुण जिहड़ा दृष्टांत दे के उदाहरण दे के समझाउंदे आ भी किवें इन्हां तिन्हां करके रहिंदे आ कर्म, जिन्हां तिन्हां चों एक ना होवे ते कर्म साडे अंदर नहीं रह सकदे। हुण उहदा दृष्टांत दे के समझाउंदे भाई दया सिंह जी।
सुनो खालसा है जिस पांत,
कहिंदे खालसा जी सुनो इहदे लई मैं तुहानूं एक दृष्टांत दे के उदाहरण दे के समझाउंदा हां।
सतगुण रूप मृतका आहे,
पहला है सतोगुणी, सतोगुण दी मिट्टी, क्योंकि साडा जिहड़ा अंतशकरण है वह सतोगुण दी अंश तों बनिया, तो वह मान लो भी सतोगुण दी अंश दी जिहड़ी है वह मिट्टी है। पहला एक ये हो गई,
ਅੰਤੈ ਕਰਨ ਪਿੰਡ ਹੈ ਤਾਏ।
ਉਸ ਮਿੱਟੀ ਦਾ ਕੀ ਬਣਿਆ? ਅੰਤਸ਼ਕਰਨ, ਸਤੋ ਗੁਣ ਮਿੱਟੀ ਹੈ, ਉਸ ਮਿੱਟੀ ਤੋਂ ਸਾਡਾ ਅੰਤਸ਼ਕਰਨ ਬਣਿਆ। ਮਨ ਤੇ ਬੁੱਧੀ ਇਹ ਦੋਵੇਂ ਬਣੇ ਹਨ। ਹਾਂਜੀ,
ਆਤਮ ਚੇਤਨ ਰੂਪ ਆਕਾਸ਼,
ਫਿਰ ਉਹਦੇ ਵਿੱਚ ਆਤਮਾ ਦੀ ਜਿਹੜੀ ਚੇਤਨਾ ਹੈ ਉਹ ਆਕਾਸ਼ ਵਾਂਗੂ ਵਿਆਪਕ ਹੋਈ।
ਔਰ ਅਗਿਆਨ ਰੂਪ ਜਲ ਰਾਸ,
ਫਿਰ ਅਗਿਆਨ ਦਾ ਜਲ ਪਾਇਆ। ਹਾਂਜੀ,
ਮ੍ਰਿਤ ਕਾ ਪਿੰਡ ਮਿਲੇ ਜਲ ਸੰਗ,
ਅਗਿਆਨ ਦੇ ਪਾਣੀ ਨਾਲ ਮਿਲ ਕੇ ਫਿਰ ਉਹ ਘੜਾ ਬਣਿਆ, ਕਿਉਂਕਿ ਘੜਾ ਬਣਾਉਣ ਲਈ ਚੀਜ਼ਾਂ ਚਾਹੀਦੀਆਂ, ਮਿੱਟੀ ਚਾਹੀਦੀ ਹੈ, ਪਾਣੀ ਚਾਹੀਦਾ ਹੈ, ਆਕਾਸ਼ ਚਾਹੀਦਾ। ਖੁੱਲ੍ਹਾ ਥਾਂ ਜਿਹਦੇ 'ਚ ਘੜਾ ਬਣਾਈਏ ਉਹਦੇ ਵਿੱਚ ਵੀ ਆਕਾਸ਼ ਹੁੰਦਾ, ਜਿਹੜਾ ਖਾਲੀ ਥਾਂ ਹੁੰਦਾ ਘੜੇ ਦਾ ਉਹਨੂੰ ਘਟਾ ਆਕਾਸ਼ ਕਹਿੰਦੇ ਆ। ਇਹਨਾਂ ਸਾਰੀਆਂ ਚੀਜ਼ਾਂ ਦਾ ਮਿਲਾਪ ਕਰਕੇ ਫਿਰ ਘੜਾ ਬਣਦਾ। ਇੱਦਾਂ ਜਿਹੜਾ ਸਾਡਾ ਅੰਤਸ਼ਕਰਨ ਹੈ ਇਹ ਸਤੋ ਗੁਣ ਦੀ ਮਿੱਟੀ ਲਈ ਈਸ਼ਵਰ ਨੇ ਕਰਤੇ ਨੇ, ਉਸ ਮਿੱਟੀ ਦੇ ਨਾਲ ਸਾਡਾ ਮਨ ਅਤੇ ਬੁੱਧੀ ਬਣਾਏ, ਇਹ ਸਾਡਾ ਅੰਤਸ਼ਕਰਨ ਹੋ ਗਿਆ। ਉਹਦੇ ਵਿੱਚ ਫਿਰ ਚੇਤਨ ਦਾ ਆਕਾਸ਼ ਪਾਇਆ ਅਤੇ ਫਿਰ ਅਗਿਆਨ ਦਾ ਜਲ ਪਾ ਕੇ ਉਹ ਅੰਤਕਰਨ ਦਾ ਘੜਾ ਤਿਆਰ ਕੀਤਾ ਸਾਡੇ ਸਾਰਿਆਂ ਦੇ ਅੰਦਰ।
ਤਬ ਕਟ ਰੂਪ ਬਣੇ ਸਰਬੰਗ,
ਫਿਰ ਉਹ ਘੜਾ ਬਣ ਕੇ ਤਿਆਰ ਹੋ ਗਿਆ ਅੰਤਸ਼ਕਰਨ ਦਾ।
ਅੰਤਰ ਲਏ ਗਗਨ ਕੋ ਹੋਏ,
ਹੁਣ ਉਹਦੇ ਅੰਦਰ ਵੀ ਆਕਾਸ਼ ਹੈ ਘੜੇ ਦੇ, ਉਸ ਅੰਦਰ ਵੀ ਅਤੇ ਬਾਹਰ ਵੀ ਆਕਾਸ਼ ਹੈ। ਘੜੇ ਦੇ ਵਿੱਚ ਜਿਹੜੀ ਖਾਲੀ ਥਾਂ ਉਹਨੂੰ ਘਟਾ ਆਕਾਸ਼ ਕਹਿੰਦੇ ਆ, ਘੜੇ ਤੋਂ ਬਾਹਰ ਜਿਹੜਾ ਖਾਲੀ ਥਾਂ ਆ ਉਹਨੂੰ ਮਹਾਂ ਆਕਾਸ਼ ਕਹਿੰਦੇ ਆ। ਉਹ ਘੜੇ ਦੀ ਉਪਾਧੀ ਕਰਕੇ ਵਿਚਲਾ ਜਿਹੜਾ ਆਕਾਸ਼ ਆ ਉਹ ਬਾਹਰਲੇ ਆਕਾਸ਼ ਨਾਲੋਂ ਵੱਖਰਾ ਹੋ ਗਿਆ, ਪਰ ਉਹ ਵੱਖਰਾ ਤਾਂ ਨਹੀਂ। ਜੇ ਘੜਾ ਤੋੜ ਦਿਓ ਫਿਰ ਉਹੀ ਆਕਾਸ਼ ਮਹਾਂਕਾਸ਼ ਵਿੱਚ ਵਿਲੀਨ ਹੋ ਜਾਂਦਾ, ਪਰ ਜਿੰਨਾ ਚਿਰ ਉਹ ਘੜੇ ਦੀ ਉਪਾਧੀ ਹੈ ਉਦੋਂ ਤੱਕ ਉਹ ਘੜੇ ਵਾਲਾ ਆਕਾਸ਼ ਵੱਡੇ ਬਾਹਰਲੇ ਮਹਾਂਕਾਸ਼ ਤੋਂ ਵੱਖਰਾ ਦਿਸਦਾ ਰਹਿੰਦਾ। ਇਸੇ ਤਰ੍ਹਾਂ ਜਦੋਂ ਤਾਈਂ ਸਾਡਾ ਅੰਤਸ਼ਕਰਨ ਬਣਿਆ ਹੋਇਆ, ਜਿਹਨੂੰ ਸੂਖਸ਼ਮ ਸਰੀਰ ਕਹਿੰਦੇ ਆ, ਉਦੋਂ ਤੱਕ ਮੁਕਤੀ ਨਹੀਂ ਹੋ ਸਕਦੀ, ਉਦੋਂ ਤੱਕ ਸਾਨੂੰ ਕਰਮਾਂ ਦੇ ਬੰਧਨ ਪਏ ਰਹਿੰਦੇ ਆ। ਜਿਸ ਦਿਨ ਉਹ ਅੰਤਸ਼ਕਰਨ ਦਾ ਘੜਾ ਤੋੜਤਾ ਫਿਰ ਕਰਮ ਵੀ ਟੁੱਟ ਗਏ, ਸਾਰੇ ਖਿੰਡ ਗਏ, ਫਿਰ ਜਨਮ ਤੋਂ ਮਰਨ ਤੋਂ ਰਹਿਤ ਅਵਸਥਾ ਜਿਹਨੂੰ ਮੁਕਤੀ ਕਹਿੰਦੇ ਆ ਉਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਫਿਰ ਅੰਦਰਲੀ ਜੋਤ ਉਸ ਮਹਾਂਜੋਤ 'ਚ ਵਿਲੀਨ ਹੋ ਜਾਂਦੀ ਹੈ। ਹਾਂਜੀ,
ਕਰਮ ਅਨਾਜ ਧਰੇ ਤਬ ਸੋਏ,
ਕਹਿੰਦੇ ਉਹ ਜਿਹੜਾ ਅੰਤਸ਼ਕਰਨ ਦਾ ਘੜਾ ਬਣਿਆ ਉਹਦੇ ਵਿੱਚ ਫਿਰ ਪਰਮੇਸ਼ਰ ਨੇ ਸਾਡੇ ਕੀਤੇ ਕਰਮਾਂ ਦਾ ਅਨਾਜ ਪਾ ਤਾ, ਜਿਵੇਂ ਘੜੇ 'ਚ ਦਾਣੇ ਨਹੀਂ ਪਾ ਛੱਡਦੇ, ਕਹਿੰਦੇ ਇੱਦਾਂ ਪਰਮੇਸ਼ਰ ਨੇ ਸਾਡੇ ਅੰਤਸ਼ਕਰਨ ਰੂਪੀ ਘੜੇ ਵਿੱਚ ਸਾਡੇ ਕੀਤੇ ਕਰਮਾਂ ਦਾ ਅਨਾਜ ਪਾ ਦਿੱਤਾ।
ਤੀਨੋ ਮਿਲ ਕਰ ਘਟਾ ਸੁਧਾਰੇ,
ਕਹਿੰਦੇ ਨਾ ਤਿੰਨਾਂ ਨੇ ਮਿਲ ਕੇ ਘੜਾ ਤਿਆਰ ਕੀਤਾ, ਅੰਤਸ਼ਕਰਨ ਤੇ ਅਗਿਆਨ ਤੇ ਚੇਤਨ ਸੱਤਾ, ਇਹਨਾਂ ਤੀਨਾਂ ਦਾ ਇਹ ਅੰਤਸ਼ਕਰਨ ਰੂਪੀ ਘੜਾ ਤਿਆਰ ਹੋਇਆ।
ਸਮਰੱਥ ਹੋਏ ਪਦਾਰਥ ਤਾਰੇ,
ਫਿਰ ਇਹ ਸਮਰੱਥ ਹੋ ਕੇ ਘੜਾ ਬਣ ਗਿਆ ਤੇ ਹੁਣ ਇਹਦੇ 'ਚ ਪਾਣੀ ਵੀ ਰੱਖ ਸਕਦੇ ਹਾਂ, ਅਨਾਜ ਵੀ ਰੱਖ ਸਕਦੇ ਹਾਂ, ਸਾਂਭਣ ਜੋਗੇ ਹੋ ਗਿਆ। ਇਸੇ ਤਰ੍ਹਾਂ ਜਿਹੜੇ ਸਾਡੇ ਕਈ ਜਨਮਾਂ ਦੇ ਕਰਮ ਨੇ ਉਹਨਾਂ ਨੂੰ ਸਾਂਭਣ ਲਈ ਪਰਮੇਸ਼ਰ ਨੇ ਸਾਡੇ ਅੰਦਰ ਅੰਤਸ਼ਕਰਨ ਰੂਪੀ ਘੜਾ ਤਿਆਰ ਕੀਤਾ। ਉਹਦਾ ਮਟੀਰੀਅਲ ਕਿਹੜਾ ਮੈਂ ਇੱਕ ਵਾਰੀ ਦੁਹਰਾ ਦਿਆਂ, ਸਤੋ ਗੁਣ ਦੀ ਮਿੱਟੀ ਲਈ। ਸਤੋ ਗੁਣ ਦੀ ਮਿੱਟੀ ਦੇ ਨਾਲ ਫਿਰ ਜਿਹੜਾ ਅਗਿਆਨ ਰੂਪੀ ਜਲ ਹੈ ਉਹਦੇ ਨਾਲ ਉਹ ਮਿੱਟੀ ਨੂੰ ਗੋਇਆ, ਫਿਰ ਜਿਹੜੀ ਆਤਮ ਦੀ ਚੇਤਨ ਸੱਤਾ ਉਹਦੇ ਨਾਲ ਆਕਾਸ਼ ਬਣਿਆ, ਇੱਦਾਂ ਅੰਤਸ਼ਕਰਨ ਦਾ ਘੜਾ ਬਣ ਕੇ ਤਿਆਰ ਹੋਇਆ ਅਤੇ ਉਹਦੇ ਵਿੱਚ ਪਰਮੇਸ਼ਰ ਨੇ ਸਾਡੇ ਕਈ ਜਨਮਾਂ ਦੇ ਜਿਹੜੇ ਕਰਮਾਂ ਦਾ ਅਨਾਜ ਸੀ ਉਹ ਭਰ ਕੇ ਰੱਖ ਦਿੱਤਾ। ਹਾਂਜੀ,
ਤੀਨੋ ਨਿਜ ਨਿਜ ਵੈ ਕਰ ਨਿਆਰੇ,
ਜੇ ਨਾ ਤਿੰਨਾਂ ਨੂੰ ਵੱਖਰਾ ਵੱਖਰਾ ਕਰ ਦਿਓ, ਅੰਤਸ਼ਕਰਨ ਨੂੰ ਵੱਖਰਾ ਕਰ ਦਿਓ, ਅਗਿਆਨ ਨੂੰ ਵੱਖਰਾ ਕਰ ਦਿਓ, ਚੇਤਨ ਸੱਤਾ ਨੂੰ ਇਹਨਾਂ ਤੋਂ ਵੱਖਰਾ ਕਰ ਦਿਓ।
ਧਰਨ ਪਦਾਰਥ ਸ਼ਕਤ ਨ ਤਾਰੇ,
ਫਿਰ ਘੜਾ ਹੀ ਨਹੀਂ ਬਣਨਾ, ਜੇ ਘੜਾ ਹੀ ਨਹੀਂ ਬਣੇਗਾ ਤੇ ਫਿਰ ਉਹਦੇ 'ਚ ਅਨਾਜ ਕਿੱਥੇ ਰੱਖਣਾ, ਕਰਮ ਕਿੱਥੇ ਰੱਖਣੇ ਨੇ। ਘੜਾ ਬਣੇਗਾ ਤੇ ਵਿੱਚ ਅਨਾਜ ਪਏਗਾ ਨਾ, ਯਾਨੀ ਕਿ ਜਦੋਂ ਇਹਨਾਂ ਤਿੰਨਾਂ ਚੀਜ਼ਾਂ ਦਾ ਅੰਤਸ਼ਕਰਨ ਹੋਵੇਗਾ ਤੇ ਉਹਦੇ 'ਚ ਕਰਮਾਂ ਦਾ ਬੀਜ ਸਾਂਭਿਆ ਜਾਏਗਾ, ਜੇ ਇਹਨਾਂ ਤਿੰਨਾਂ 'ਚੋਂ ਇੱਕ ਵੀ ਨਹੀਂ ਤੇ ਫਿਰ ਕਰਮ ਕਿੱਥੇ ਰੱਖਣੇ ਹਨ।
ਇਸ ਪ੍ਰਕਾਰ ਇੱਕ ਆਤਮ ਜੋਏ,
ਇਸੇ ਤਰ੍ਹਾਂ ਜਿਹੜੀ ਇੱਕ ਆਤਮ ਚੇਤਨ ਸੱਤਾ ਹੈ,
ਕਰਮ ਤਰੈ ਸਮਰੱਥ ਨੈ ਸੋਏ,
ਉਹ ਕੱਲੀ ਜਿਹੜੀ ਆ ਕਰਮ ਨਹੀਂ ਧਾਰਨ ਕਰ ਸਕਦੀ। ਆਤਮਾ ਜਿਹੜੀ ਆ ਉਹ ਸਾਰੇ ਕਰਮਾਂ ਤੋਂ ਨਿਰਾਲੀ ਹੈ, ਉਹਨੂੰ ਕੋਈ ਕਰਮ ਨਹੀਂ, ਉਹਨੂੰ ਕੋਈ ਪਾਪ ਨਹੀਂ, ਕੋਈ ਪੁੰਨ ਨਹੀਂ, ਉਹਨੂੰ ਕੋਈ ਹਰਖ ਨਹੀਂ, ਕੋਈ ਸੋਗ ਨਹੀਂ, ਨਾ ਉਹਨੂੰ ਜਨਮ ਹੈ ਨਾ ਮਰਨ ਹੈ। ਉਹ ਕੱਲੀ ਜਿਹੜੀ ਆਤਮਾ ਹੈ ਉਹ ਕਿਸੇ ਵੀ ਪ੍ਰਕਾਰ ਦੇ ਕਰਮ ਨੂੰ ਧਾਰਨ ਕਰਨ ਦੇ ਸਮਰੱਥ ਨਹੀਂ।
ਕੇਵਲ ਅੰਤੇ ਕਰਨ ਨ ਧਾਰੇ,
ਜੇ ਕੱਲਾ ਅੰਤਸ਼ਕਰਨ ਹੋਵੇ ਉਹਦੇ ਚ ਆਤਮਾ ਦਾ ਪ੍ਰਤੀਬਿੰਬ ਨਾ ਪਵੇ, ਤੇ ਅੰਤਸ਼ਕਰਨ ਤਾਂ ਕੱਲਾ ਸ਼ੀਸ਼ਾ, ਜੇ ਉਹਦੇ ਚ ਸੂਰਜ ਦੀ ਲੋ ਨਾ ਪਵੇ ਤੇ ਉਹਦੇ ਚ ਰੋਸ਼ਨੀ ਕਿੱਥੋਂ ਪੈਦਾ ਹੋਣੀ ਹੈ। ਇਸੇ ਤਰ੍ਹਾਂ ਜਿਹੜਾ ਸਾਡਾ ਅੰਤਸ਼ਕਰਨ ਹੈ ਕੱਲਾ, ਜੇ ਉਹਦੇ ਚ ਚੇਤਨ ਸੱਤਾ ਨਾ ਹੋਵੇ ਤਾਂ ਫਿਰ ਵੀ ਉਹ ਕਰਮ ਧਾਰਨ ਨਹੀਂ ਕਰ ਸਕਦਾ।
ਤਿਮ ਅਗਿਆਨ ਨਾ ਧਰੇ ਨਿਵਾਰੇ,
ਇਸੇ ਤਰ੍ਹਾਂ ਤੀਸਰਾ ਅਗਿਆਨ ਹੈ, ਉਹ ਵੀ ਕੱਲਾ ਕਰਮ ਧਾਰਨ ਕਰਨ ਦੇ ਸਮਰੱਥ ਨਹੀਂ। ਜਦੋਂ ਤਿੰਨੇ ਮਿਲਣਗੇ ਫਿਰ ਉਹ ਕਰਮ ਧਾਰਨ ਕਰਦੇ ਨੇ। ਤਿੰਨੇ ਕਿਹੜੇ ਨੇ? ਅੰਤਸ਼ਕਰਨ, ਅਗਿਆਨ ਤੇ ਚੇਤਨ ਸੱਤਾ। ਜੇ ਤਿੰਨਾਂ ਚੋਂ ਕੱਲਾ ਕੱਲਾ ਹੋਵੇ ਫਿਰ ਕੱਲਾ ਕੱਲਾ ਅਗਿਆਨ ਜਿਹੜਾ ਉਹ ਕਰਮ ਧਾਰਨ ਨਹੀਂ ਕਰ ਸਕਦਾ।
ਤੀਨੋ ਕੋ ਸੰਯੋਗ ਜਬ ਹੋਏ,
ਜਦੋਂ ਇਹਨਾਂ ਤਿੰਨਾਂ ਦਾ ਸੰਯੋਗ ਹੁੰਦਾ,
ਕਰਮ ਧਰਨ ਸਮਰੱਥ ਹੈ ਸੋਏ,
ਫਿਰ ਇਹ ਕਰਮ ਨੂੰ ਧਾਰਨ ਕਰਨ ਦੇ ਸਮਰੱਥ ਹੁੰਦੇ ਹਨ।
ਅੰਤੇ ਕਰਨ ਰੂਪ ਤਰ ਕਸ਼ਮੇ,
ਅੰਤਹ ਕਰਨ ਜਿਹੜਾ ਉਹ ਤੀਰਾਂ ਦਾ ਪੱਥਾ ਹੈ।
ਕਰਮ ਬਾਣ ਬਾਸਾ ਨਿਤ ਪ੍ਰਤ ਲੈ,
ਉਹਦੇ ਚ ਸਾਡੇ ਕਰਮਾਂ ਦੇ ਤੀਰ ਪਏ ਨੇ, ਜਮਾ ਹਨ।
ਜੋ ਤਰ ਕਸ਼ ਤੇ ਤੀਰ ਨਿਕਾਰਾ,
ਜਿਹੜਾ ਪੱਥੇ ਵਿੱਚੋਂ ਤੀਰ ਕੱਢ ਲਿਆ,
ਐ ਚਿਤਨੁਕ ਛੁੱਟ ਚੱਲਿਓ ਅਗਾਰਾ,
ਉਹਨੂੰ ਧਨਖ ਦੀ ਕਮਾਨ ਦੀ ਤੰਦੀ ਤੇ ਚਾੜਿਆ ਤੇ ਕੰਨਾਂ ਤੱਕ ਖਿੱਚ ਕੇ ਚਲਾ ਦਿੱਤਾ।
ਆਪਣੋ ਬੇਗ ਸੋ ਸਭ ਹੀ ਕਰਕੇ,
ਹੁਣ ਉਹ ਜਿਹੜਾ ਤੀਰ ਚੱਲ ਗਿਆ ਉਹਨਾਂ ਹੁਣ ਜਿੱਥੇ ਤੱਕ ਜਾਣ ਦੀ ਉਹਦੀ ਤਾਕਤ ਹੈ ਉਹਨੂੰ ਉੱਥੇ ਤੱਕ ਜਾ ਕੇ ਡਿੱਗਣਾ ਨਾ, ਪਹਿਲਾਂ ਤਾਂ ਨਹੀਂ ਡਿੱਗ ਜਾਣਾ। ਇੱਕ ਉਹ ਚੱਲ ਗਿਆ, ਹੁਣ ਚੱਲੇ ਤੀਰ ਨੂੰ ਅਸੀਂ ਰੋਕ ਨਹੀਂ ਸਕਦੇ, ਉਹ ਚੱਲ ਗਿਆ। ਜਿਹੜਾ ਚੱਲ ਗਿਆ ਉਹਨੇ ਜਿੱਥੇ ਤੱਕ ਜਾਣ ਦਾ ਉਹਦੇ ਕੋਲ ਪਿੱਛੋਂ ਵੇਗ ਉਹਨੂੰ ਜ਼ੋਰ ਮਿਲਿਆ, ਪਿੱਛੋਂ ਧੱਕਾ ਮਿਲਿਆ, ਉਹਨੇ ਓਨੀ ਦੂਰ ਤੱਕ ਜਾ ਕੇ ਡਿੱਗਣਾ ਹੀ ਡਿੱਗਣਾ ਹੈ।
ਨਿਸ਼ਫਲ ਹੋਤ ਰਹੇ ਧਰ ਪਰ ਕੇ,
ਜਦੋਂ ਜ਼ਮੀਨ ਤੇ ਡਿੱਗ ਜਾਂਦਾ ਤੇ ਫਿਰ ਉਹ ਨਿਸ਼ਫਲ ਹੋ ਜਾਂਦਾ, ਜਦੋਂ ਡਿੱਗ ਪਿਆ ਫਿਰ ਉਹ ਨਿਸ਼ਫਲ ਹੋ ਜਾਂਦਾ।
ਪ੍ਰਾਰਬਧ ਹੈ ਜਾਂ ਕੋ ਨਾਮ,
ਇਹਨੂੰ ਕਹਿੰਦੇ ਨੇ ਪ੍ਰਾਰਬਧ ਕਰਮ। ਇੱਦਾਂ ਕਹਿ ਲਓ ਵੀ ਜਿਹੜਾ ਸਾਡਾ ਅੰਤਸ਼ਕਰਨ ਹੈ ਉਹ ਪੱਥਾ ਹੈ, ਇਹਦੇ ਵਿੱਚ ਸਾਡੇ ਜਿਹੜੇ ਕੀਤੇ ਕਰਮ ਨੇ ਉਹ ਤੀਰ ਨੇ, ਉਹਨਾਂ ਚੋਂ ਇੱਕ ਤੀਰ ਕੱਢਿਆ ਤੰਦੀ ਤੇ ਪਰਮਾਤਮਾ ਨੇ ਚੜਾਇਆ, ਸਾਨੂੰ ਆਹ ਜਨਮ ਦੇ ਤਾ, ਆਹ ਜਿਹੜਾ ਮਨੁੱਖੀ ਜਾਮਾ ਮਿਲਿਆ ਇਹ ਸਾਡੀ ਪਰਾਲਬਧ ਮੁਤਾਬਕ ਸਾਨੂੰ ਮਿਲ ਗਿਆ। ਜੋ ਪਰਾਲਬਧ ਹੈ ਉਹ ਹੁਣ ਸਾਨੂੰ ਸਾਰਿਆਂ ਨੂੰ ਭੋਗਣੀ ਪੈਣੀ, ਕਿਉਂਕਿ ਉਹ ਤੀਰ ਚੱਲ ਗਿਆ। ਹੁਣ ਜਿਹੜਾ ਚੱਲ ਗਿਆ ਉਹਨੂੰ ਰੋਕਿਆ ਨਹੀਂ ਜਾ ਸਕਦਾ। ਇਹ ਜਿਹੜਾ ਸਰੀਰ ਧਰਤੀ 'ਤੇ ਆਇਆ ਸਾਨੂੰ ਮਿਲਿਆ, ਇਹ ਸਾਡੇ ਕੀਤੇ ਕਰਮਾਂ ਦਾ ਫਲ ਹੈ, ਇਹ ਪ੍ਰਾਰਬਧ ਕਰਮਾਂ ਦਾ ਭੋਗ ਹੈ।
ਦੇ ਫਲ ਸਭ ਕੋ ਹੋਏ ਵਿਰਾਮ,
ਇਹ ਜਦੋਂ ਪ੍ਰਾਰਬਧ ਕਰਮ ਦਾ ਤੀਰ ਚੱਲ ਗਿਆ ਇਹਨੇ ਸਾਰਿਆਂ ਨੂੰ ਆਪਣਾ ਫਲ ਭੁਗਤਾਉਣਾ ਹੀ ਭੁਗਤਾਉਣਾ। ਜਦੋਂ ਤੱਕ ਉਹ ਤੀਰ 'ਚ ਤਾਕਤ ਹੈ ਤੁਰਨ ਦੀ ਉਹਨੇ ਤੁਰੀ ਜਾਣਾ, ਜਦੋਂ ਉਹਦੀ ਤਾਕਤ ਖਤਮ ਹੋ ਗਈ ਉਹਨੇ ਡਿੱਗ ਪੈਣਾ। ਇਸੇ ਤਰ੍ਹਾਂ ਜਿਹੜੀ ਸਾਡੀ ਪਰਾਲਬਧ ਹੈ ਸਾਡੇ ਜਨਮ ਤੋਂ ਸ਼ੁਰੂ ਹੁੰਦੀ ਹੈ, ਸਾਡੇ ਮਰਨ ਪਰਿਅੰਤ ਤੱਕ ਸਵਾਸਾਂ ਦੀ ਜਿਹੜੀ ਅਖੀਰਲਾ ਸਵਾਸ ਹੈ ਉਦੋਂ ਤੱਕ ਉਹ ਪਰਾਲਬਧ ਅਸੀਂ ਭੋਗਦੇ ਹਾਂ, ਉਹ ਪਰਾਲਬਧ ਕਰਮ ਹੈ ਸਾਰਾ। ਹਾਂਜੀ,
ਥਿਰ ਤਰ ਕਸ਼ਮੈ ਜੇ ਤੱਕ ਬਾਨ,
ਇਹ ਤਾਂ ਹੋ ਗਏ ਪ੍ਰਾਰਬਧ ਕਰਮ। ਹੁਣ ਜਿਹੜੇ ਤੀਰ ਪੱਥੇ ਦੇ ਵਿੱਚ ਪਏ ਨੇ, ਹਾਲੇ ਚੱਲੇ ਨਹੀਂ, ਚਲਾਇਆ ਤਾਂ ਇੱਕੋ ਹੀ ਹੈ, ਬਾਕੀ ਵਿੱਚ ਹੀ ਪਏ ਨੇ ਜਮਾਂ, ਉਹ ਜਿਹੜੇ ਪੱਥੇ ਦੇ ਵਿੱਚ ਪਏ ਹਨ,
ਤਿੰਨ ਕੋ ਸੰਚਿਤ ਨਾਮ ਬਖਾਨ,
ਉਹਨੂੰ ਕਿਹਾ ਜਾਂਦਾ ਸੰਚਿਤ ਕਰਮ। ਉਹ ਜਮਾਂ ਨੇ, ਉਹ ਹਾਲੇ ਚੱਲਣੇ ਨੇ ਸਮਾਂ ਪਾ ਕੇ, ਪ੍ਰਾਰਬਧ ਉਹਨਾਂ ਸੰਚਿਤ ਕਰਮਾਂ ਤੋਂ ਹੀ ਪ੍ਰਾਰਬਧ ਬਣਨੀ। ਕਹਿੰਦੇ ਉਹ ਕਈ ਜਨਮਾਂ ਦੇ ਜਿਹੜੇ ਕਰਮ ਨੇ ਹਾਲੇ ਖਬਰੇ, ਜੇ ਅਸੀਂ ਇਸ ਵੇਰੀ ਨਾ ਛੁੱਟੇ ਨਾ ਤੇ ਉਹ ਹਾਲੇ ਭੋਗਣੇ ਪੈਣੇ ਆ, ਉਹ ਤਾਂ ਭੋਗਣੇ ਹੀ ਪੈਣੇ, ਜਿਹੜੇ ਹੁਣ ਕਰ ਰਹੇ ਆ ਇਹ ਵੀ ਨਾਲ ਨਾਲ ਜਮਾਂ ਹੋ ਰਹੇ ਨੇ, ਇਹ ਵੀ ਭੋਗਣੇ ਪੈਣੇ ਆ। ਇੱਦਾਂ ਫਿਰ ਜੰਮਣ ਮਰਨ ਚੱਲਦਾ ਹੀ ਰਹਿੰਦਾ। ਤੋ ਪਾਤਸ਼ਾਹ ਕਹਿੰਦੇ ਜਿਹੜੇ ਉਹ ਜਮਾਂ ਪਏ ਨੇ ਪੱਥੇ ਵਿੱਚ ਤੀਰ ਹਾਲੇ ਚਲਾਏ ਦੀ, ਇੱਕ ਤਾਂ ਚਲਾਤਾ ਉਹਦਾ ਇਹ ਪਰਾਲਬਧ ਕਰਮਾ ਸਾਡਾ ਸਰੀਰ ਹੈ, ਇਹਦੇ ਵਿੱਚ ਸਾਨੂੰ ਦੁੱਖ ਸੁੱਖ ਜੋ ਮਿਲ ਰਿਹਾ ਇਹ ਸਾਡੇ ਕਰਮਾਂ ਦਾ ਭੋਗ ਹੈ, ਭੋਗਣਾ ਹੀ ਪੈਣਾ। ਬ੍ਰਹਮ ਗਿਆਨੀਆਂ ਨੂੰ ਵੀ ਪਰਾਲਬਧ ਕਰਮ ਭੋਗਣੇ ਪੈਂਦੇ ਜਿਹੜੇ ਬ੍ਰਹਮ ਗਿਆਨ 'ਚ ਪਹੁੰਚ ਜਾਂਦੇ। ਸੰਤ ਅਤਰ ਸਿੰਘ ਜੀ, ਮਸਤੂ ਆਉਣੇ ਵਾਲੇ ਮਹਾਂਪੁਰਖ ਕਿੰਨੀ ਬੰਦਗੀ ਵਾਲੇ, ਪੈਰ ਗਲ ਗਿਆ, ਲੱਤ ਗੋਡੇ ਤਾਂ ਹੀ ਗਲ ਗਈ ਸੀ ਉਹਨਾਂ ਦੀ ਅਖੀਰਲੇ ਸਮੇਂ। ਕਿਸੇ ਨੇ ਪੁੱਛਣਾ ਬਾਬਾ ਜੀ, ਡਾਕਟਰਾਂ ਨੇ ਕਹਿਣਾ ਕੱਟ ਦਿਓ, ਕਹਿੰਦੇ ਨਾ ਜੀ, ਹੁਣ ਇਹ ਸਾਡੇ ਕਰਮਾਂ ਦਾ ਭੋਗ ਹੈ, ਨਿਬੇੜ ਕੇ ਜਾਣਾ, ਇਹ ਸਾਡੀ ਪਰਾਲਬਧ ਹੈ। ਭਗਤ ਸਾਧਨਾ ਜੀ ਮਹਾਰਾਜ ਜੀ ਨੂੰ ਜਦੋਂ ਫੜ ਕੇ ਫਾਹੇ ਟੰਗਣ ਲੱਗੇ, ਸੂਲੀ ਚਾੜਨ ਲੱਗੇ, ਕਈ ਨੀਹਾਂ 'ਚ ਚਿੜਨ ਲੱਗੇ, ਤਾਂ ਭਗਤ ਸਾਧਨਾ ਜੀ ਨੇ ਵੀ ਅਕਾਲ ਪੁਰਖ ਨੂੰ ਅਰਦਾਸ ਕੀਤੀ ਸੀ, ਤੌ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਸ ਹੈ ਤੇਰੇ ਗੁਣ ਗਾਉਣ ਦਾ ਕੀ ਫਾਇਦਾ ਜੇ ਕਰਮ ਨਹੀਂ ਨਾਸ ਹੋਣੇ। ਕਰਮ ਜਿਹੜੇ ਪ੍ਰਾਰਬਧ ਨੇ ਉਹ ਭੋਗਣੇ ਹੀ ਪੈਂਦੇ ਆ, ਪ੍ਰਾਰਬਧ ਕਰਮਾਂ ਦਾ ਭੋਗ ਉਹ ਜਦੋਂ ਤੱਕ ਉਹ ਖਤਮ ਨਹੀਂ ਹੋਣਾ ਉਦੋਂ ਤੱਕ ਭੋਗਣੇ ਪੈਣੇ। ਇਸ ਕਰਕੇ ਕਹਿੰਦੇ ਭੋਗੇ ਬਿਨ ਨਾਸੈ ਨਹੀਂ ਕਰਮ ਗਤੀ ਬਲਵਾਨ। ਕਰਮਾਂ ਦੀ ਗਤੀ ਬੜੀ ਬਲਵਾਨ ਹੈ, ਜਿਹੜੇ ਪ੍ਰਾਰਬਧ ਕਰਮ ਨੇ ਇਹ ਸਾਰਿਆਂ ਨੂੰ ਭੋਗਣੇ ਪੈਣੇ ਹਨ।
ਧਨੁਸ਼ ਜਿਹੇ ਸੋ ਜੋਰਿਓ ਜੋਏ,
ਜਿਹੜੇ ਤੀਰ ਪੱਥੇ ਵਿੱਚ ਪਏ ਨੇ ਉਹ ਹਾਲੇ ਸੰਚਿਤ ਕਰਮ ਨੇ, ਉਹ ਸਾਡੇ ਅੰਤਸ਼ਕਰਨ 'ਚ ਹਾਲੇ ਜਮ੍ਹਾਂ ਨੇ। ਹੁਣ ਇੱਕ ਤੀਰ ਜਿਹੜਾ ਤੰਦੀ 'ਤੇ ਚਾੜਿਆ ਚਲਾਇਆ ਕੋਈ ਨਹੀਂ, ਉਹਨੂੰ ਕੀ ਕਹਿੰਦੇ ਆ ਜੀ? ਉਹਨੂੰ ਕਹਿੰਦੇ ਨੇ ਕਿਰਿਆਮਾਨ ਕਰਮ। ਉਹ ਹਾਲੇ ਅੱਗੇ ਜਿਹੜੇ ਹੁਣ ਨਾਲ ਨਾਲ ਅਸੀਂ ਕਰ ਰਹੇ ਹਾਂ, ਆਹ ਜਿਹੜਾ ਹੁਣ ਕਥਾ ਸੁਣ ਰਹੇ ਹਾਂ, ਕੀਰਤਨ ਸੁਣਨਾ, ਜੋ ਵੀ ਅਸੀਂ ਕਰਦੇ, ਇਹ ਸਾਡੇ ਕਿਰਿਆਮਾਨ ਕਰਮ ਨੇ। ਇਹ ਹਾਲੇ ਤੰਦੀ ਦੇ ਉੱਤੇ ਚਾੜੇ ਨੇ, ਚਲਾਏ ਕੋਈ ਨਹੀਂ, ਹਾਲੇ ਚੜੇ ਹੋਏ ਨੇ। ਚੱਲਿਆ ਹੋਇਆ ਸਾਡਾ ਜਿੰਨਾ ਇਹ ਜਨਮ ਹੈ ਮਰਨ ਪਰਿਅੰਤ ਤੱਕ, ਇਹ ਚੱਲਿਆ ਹੋਇਆ ਤੀਰ ਹੈ। ਜਿਹੜੇ ਨਹੀਂ ਚੱਲੇ ਉਹ ਕਈ ਜਨਮਾਂ ਦੇ ਕਰਮ ਹਾਲੇ ਪਿੱਛੇ ਜਮ੍ਹਾਂ ਹੀ ਨੇ ਸਾਡੇ ਅੰਤਸ਼ਕਰਨ 'ਚ, ਉਹ ਸਾਡੇ ਅੰਦਰ ਹੀ ਨੇ। ਸਾਰਿਆਂ ਦਾ ਲੇਖਾ ਜੋਖਾ ਸਾਰਿਆਂ ਦੇ ਅੰਦਰ ਹੀ ਪਰਮੇਸ਼ਰ ਨੇ ਰੱਖਿਆ ਹੋਇਆ ਉਹ ਕਰਮਾਂ ਦਾ। ਅਤੇ ਜਿਹੜੇ ਹੁਣ ਅਸੀਂ ਕਰ ਰਹੇ ਹਾਂ ਕਰਮ, ਇਹ ਕਿਰਿਆਮਾਨ ਕਰਮ ਨੇ। ਇਹ ਇਸ ਤਰ੍ਹਾਂ ਨੇ ਜਿਵੇਂ ਤੰਦੀ ਦੇ ਉੱਤੇ ਚਾੜਿਆ ਹੋਇਆ ਤੀਰ ਪਾਲ ਹਾਰੇ ਚਲਾਇਆ ਨਹੀਂ।
ਨਾਮ ਸੁਕਿਰੇ ਮਾਨ ਤਿਸ ਹੋਏ,
ਇਹਨੂੰ ਕਿਰਿਆਮਾਨ ਕਰਮ ਕਹਾਂਗੇ।
ਜਿਨ ਕਰਮਨ ਕੋ ਦਿਓ ਸਰੀਰ,
ਜਿਹੜੇ ਕਰਮਾਂ ਦਾ ਸਾਨੂੰ ਆਹ ਸਰੀਰ ਮਿਲਿਆ, ਇਹ ਪਰਾਲਬਧ ਕਰਮਾਂ ਦਾ ਆਹ ਸਰੀਰ ਸਾਨੂੰ ਜਿਹੜਾ ਮਿਲਿਆ ਨਾ, ਇਹ ਸਾਡੇ ਕਰਮਾਂ ਦਾ ਭੋਗ ਹੈ। ਜਿਹੜੇ ਕਰਮਾਂ ਦਾ ਫਲ ਸਾਨੂੰ ਆ ਸਰੀਰ ਮਿਲਿਆ।
ਪ੍ਰਾਰਬਧ ਸੋ ਜਾਨੋ ਤੀਰ,
ਇਹ ਧੀਰਜ ਜਾਨੋ, ਭਾਈ ਦਇਆ ਸਿੰਘ ਜੀ ਸਾਨੂੰ ਸਾਰਿਆਂ ਨੂੰ ਸੰਬੋਧਨ
ਮਾਨ,
ਤੇ ਜਿਹੜਾ ਕਰਮ ਅਸੀਂ ਅਭਿਮਾਨ ਸਹਿਤ ਕਰਦੇ ਹਾਂ ਵੀ ਮੈਂ ਕੀਤਾ, ਮੈਂ ਕਰਦਾ, ਮੇਰਾ ਸਰੀਰ ਕਰ ਰਿਹਾ, ਉਹ ਕਿਰਿਆਮਾਨ ਕਰਮ ਜਿਹੜੇ ਨੇ ਉਹ ਵੀ ਫਿਰ ਜਮ੍ਹਾਂ ਹੁੰਦੇ ਚਲੇ ਜਾਂਦੇ ਨੇ। ਹਾਂਜੀ,
ਕਿਰਿਆਮਾਨ ਇਹ ਜਾਨ ਸੁਜਾਨ,
ਇਹ ਜਿਹੜੇ ਕਿਰਿਆਮਾਨ ਕਰਮ ਨੇ ਨਾ, ਇਹੀ ਮੂਲ ਹੈ, ਜੜ ਇੱਥੋਂ ਸ਼ੁਰੂ ਹੁੰਦੀ ਹੈ। ਕਰਮਾਂ ਦੀ ਜਿਹੜੀ ਖੇਡ ਹੈ ਨਾ, ਉਹ ਕਿਰਿਆਮਾਨ ਕਰਮਾਂ ਤੋਂ ਸ਼ੁਰੂ ਹੁੰਦੀ ਹੈ। ਹਾਂਜੀ,
ਕਿਰਿਆਮਾਨ ਜੋ ਕਹਿਓ ਬਣਾਏ,
ਜਿਹੜੇ ਕਿਰਿਆਮਾਨ ਕਰਮ ਨੇ ਜੋ ਅਸੀਂ ਹੁਣ ਕਰ ਰਹੇ ਹਾਂ ਨਾਲ ਨਾਲ,
ਤ੍ਰੈ ਸੰਗਿਆ ਇਸ ਕੀ ਹੋਏ ਜਾਏ,
ਇਹੀ ਤਿੰਨ ਤਰ੍ਹਾਂ ਦਾ ਹੋ ਜਾਂਦਾ। ਆਖੋ ਸਤਨਾਮ
ਸ੍ਰੀ ਵਾਹ।
ਜਿਹੜੇ ਸਾਡੇ ਕਿਰਿਆਮਾਨ ਕਰਮ ਨੇ, ਇਹੀ ਜੜ ਇਹੀ ਹੈ, ਇਹੀ ਤਿੰਨ ਤਰ੍ਹਾਂ ਦੇ ਹੁੰਦੇ ਨੇ। ਕਿਵੇਂ ਹੁੰਦੇ ਨੇ ਅੱਗੇ ਦੱਸਦੇ ਨੇ।
ਪ੍ਰਥਮ ਅਵਸਥਾ ਮੈਂ ਕਿਰਿਆਮਾਨ,
ਪਹਿਲੀ ਅਵਸਥਾ ਵਿੱਚ ਜਦੋਂ ਅਸੀਂ ਕਰ ਰਹੇ ਹਾਂ ਤੇ ਕਹਿੰਦੇ ਹਾਂ ਮੈਂ ਕਰ ਰਿਹਾ, ਮੈਂ ਨਿਤਨੇਮ ਕਰਦਾ, ਮੈਂ ਗੁਰਦੁਆਰੇ ਜਾਂਦਾ, ਮੈਂ ਆਹ ਕਰਦਾ, ਮੈਂ ਉਹ ਕਰਦਾ, ਜਿੰਨੀ ਦੇਰ ਤੱਕ ਕੋਈ ਵੀ ਕਰਮ ਤੁਸੀਂ ਮੈਂ ਦੇ ਸਹਿਤ ਕਰਦੇ ਹੋ, ਅਭਿਮਾਨ ਸਹਿਤ, ਉਹ ਕਿਰਿਆਮਾਨ ਕਰਮ ਜਿਹੜਾ ਉਹ ਪਹਿਲਾ ਪੜਾਅ ਹੈ। ਹਾਂਜੀ,
ਦੁਤੀਏ ਮੈਂ ਸੰਚਿਤ ਇਓ ਜਾਨ,
ਫਿਰ ਉਹ ਜਮ੍ਹਾਂ ਹੋਣ ਲੱਗ ਪੈਂਦਾ ਤੇ ਫਿਰ ਉਹ ਬਣ ਜਾਂਦਾ ਸੰਚਿਤ ਕਰਮ। ਪਹਿਲਾਂ ਕਿਰਿਆਮਾਨ, ਫਿਰ ਉਹ ਜਮ੍ਹਾਂ ਹੋ ਗਿਆ, ਜਮ੍ਹਾਂ ਹੋਣ ਤੋਂ ਬਾਅਦ ਉਹ ਸੰਚਿਤ ਬਣ ਗਿਆ। ਹਾਂਜੀ,
ਤੇਰੀ ਅਵਸਥਾ ਜਬ ਹੀ ਪਾਏ,
ਫਿਰ ਜਦੋਂ ਉਹਦਾ ਤੀਜਾ ਪੜਾਅ ਬਣਦਾ, ਜਦੋਂ ਤੀਸਰੇ ਰੂਪ ਵਿੱਚ ਆਉਂਦਾ,
ਪ੍ਰਾਰਬਧ ਸੰਗਿਆ ਹੋਏ ਜਾਏ,
ਉਹਨੂੰ ਕਹਿੰਦੇ ਨੇ ਪ੍ਰਾਲਬਧ। ਯਾਨੀ ਕਿ ਕਿਰਿਆਮਾਨ ਹੀ ਸੰਚਿਤ ਬਣੇ, ਸੰਚਿਤ ਕਰਮਾਂ ਤੋਂ ਅੱਗੇ ਪ੍ਰਾਰਬਧ ਬਣੀ। ਜੇ ਮੋਢੀ ਫੜ ਲਈਏ ਕਿਰਿਆਮਾਨ ਵੇਲੇ ਹੀ ਮਨ ਚ ਅਭਿਮਾਨ ਛੱਡ ਦਈਏ ਵੀ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੈ ਸਰੀਰ, ਮੈਂ ਨਹੀਂ ਕੁਝ ਕੀਤਾ, ਜੋ ਮੇਰਾ ਸਾਹਿਬ ਕਰ ਕਰਾ ਰਿਹਾ ਉਹੀ ਕਰ ਕਰਾ ਰਿਹਾ, ਮੇਰੇ ਵੱਸ ਕੁਝ ਵੀ ਨਹੀਂ, ਆਪਣਾ ਆਪ ਬਿਲਕੁਲ ਸਮਰਪਣ ਕਰ ਦੇਵੇ। ਕਿਰਿਆਮਾਨ ਹੀ ਨਾ ਹੋਣਗੇ ਫਿਰ ਅੱਗੇ ਸੰਚਿਤ ਨਹੀਂ ਬਣਨੇ, ਜਦੋਂ ਸੰਚਿਤ ਨਹੀਂ ਬਣਨਗੇ ਫਿਰ ਪ੍ਰਾਰਬਧ ਨਹੀਂ ਬਣਨਗੇ, ਜੇ ਪ੍ਰਾਰਬਧ ਨਹੀਂ ਬਣਨਗੇ ਤੇ ਜਨਮ ਹੀ ਨਹੀਂ ਹੋਵੇਗਾ, ਫਿਰ ਜਦੋਂ ਜਨਮ ਹੀ ਨਹੀਂ ਹੋਵੇਗਾ ਤੇ ਫਿਰ ਉੱਥੇ ਜਾ ਕੇ ਕਿਹਾ ਜਾਂਦਾ ਬਹੁਰ ਹਮ ਕਾਹੇ ਆਵੇਂਗੇ, ਹੁਣ ਅਸੀਂ ਮੁੜ ਕੇ ਨਹੀਂ ਆਉਣਾ, ਕਿਉਂਕਿ ਮੁਕਤ ਹੋ ਗਈ ਖੇਡ, ਹੁਣ ਜਨਮ ਮਰਨ ਤੋਂ ਰਹਿਤ ਹੋ ਗਿਆ। ਜਿਉਂ ਜਲ ਮੈਂ ਜਲ ਆਹੇ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ। ਕਹਿੰਦੇ ਉਹ ਕਿਰਿਆਮਾਨ ਕਰਮ ਹੀ ਸੰਚਿਤ ਬਣੇ, ਸੰਚਿਤ ਕਰਮ ਹੀ ਪ੍ਰਾਰਬਧ ਕਰਮ ਬਣੇ।
ਜਿਮ ਇੱਕ ਕਾਲ ਭਵਿੱਖਤ ਹੋਏ।
ਜਿਵੇਂ ਕਾਲ ਤਾਂ ਇੱਕੋ ਹੀ ਹੁੰਦਾ, ਸਮਾਂ ਜਿਹਨੂੰ ਆਪਾਂ ਕਹਿੰਦੇ ਸਮਾਂ, ਸਮਾਂ ਤਾਂ ਇੱਕੋ ਹੀ ਹੈ, ਪਰ ਉਹਦੇ ਤਿੰਨ ਪੜਾਅ ਅਸੀਂ ਬਣਾਏ ਹੋਏ ਨੇ। ਇੱਕ ਹੈ ਭਵਿੱਖਤ, ਜਿਹੜਾ ਅੱਗੇ ਆਉਣ ਵਾਲਾ। ਹਾਂਜੀ,
ਬੋਰੋ ਵਰਤਮਾਨ ਹੈ ਸੋਏ।
ਇੱਕ ਆ ਵਰਤਮਾਨ, ਜਿਹੜਾ ਇਸ ਵੇਲੇ ਅਸੀਂ ਬੈਠੇ ਹਾਂ, ਇਹ ਵਰਤਮਾਨ ਦਾ ਸਮਾਂ। ਹਾਂਜੀ,
ਸੋਈ ਕਾਲ ਭੂਤ ਵੈ ਜਾਏ।
ਇਹੀ ਸਮਾਂ ਜਦੋਂ ਲੰਘ ਗਿਆ, ਆ ਹੁਣ ਸਮਾਂ ਲੰਘ ਜਾਣਾ, ਚਾਰ ਤੋਂ ਪੰਜ ਦੀ ਕਥਾ ਦਾ ਸਮਾਂ ਨਿਕਲ ਗਿਆ, ਇਹ ਭੂਤਕਾਲ ਹੋ ਜਾਣਾ। ਟਾਈਮ ਤਾਂ ਉਹੀ ਸੀ ਜਦੋਂ ਤਿੰਨ ਵੱਜੇ ਸੀ, ਉਦੋਂ ਚਾਰ ਵੱਜਣੇ ਸਨ, ਤਾਂ ਅਸੀਂ ਕਹਿਣਾ ਸੀ ਚਾਰ ਵਜੇ ਭਵਿੱਖ ਸਮਾਂ। ਜਦੋਂ ਚਾਰ ਵੱਜ ਗਏ, ਉਦੋਂ ਕਿਹਾ ਜੀ ਇਹ ਵਰਤਮਾਨ ਹੈ। ਹੁਣ ਜਦੋਂ ਚਾਰ ਵੱਜ ਕੇ 45 ਮਿੰਟ ਹੋ ਗਏ ਆ ਹੁਣ, ਅਤੇ ਹੁਣ ਉਹ 4 ਵਜੇ ਜਿਹੜਾ ਸੀ ਉਹ ਭੂਤਕਾਲ ਹੋ ਗਿਆ। ਟਾਈਮ ਤਾਂ ਇੱਕੋ ਹੀ ਸੀ, ਪਰ ਪ੍ਰਸਥਿਤੀ ਮੁਤਾਬਕ ਭਵਿੱਖ, ਵਰਤਮਾਨ ਅਤੇ ਭੂਤਕਾਲ ਬਣ ਗਿਆ। ਇਸੇ ਤਰ੍ਹਾਂ ਕਰਮ ਇੱਕੋ ਹੀ ਹੈ, ਪਰ ਜਿਵੇਂ ਜਿਵੇਂ ਉਹ ਅੱਗੇ ਕੰਮ ਕਰਦੇ ਆ, ਉੱਦਾਂ ਉੱਦਾਂ ਫਿਰ ਉਹ ਤਿੰਨ ਤਰ੍ਹਾਂ ਦੇ ਹੋ ਗਏ। ਕਿਰਿਆਮਾਨ ਇੱਕੋ ਹੀ ਸੀ, ਪਰ ਜਦੋਂ ਕਿਰਿਆਮਾਨ ਅਤੇ ਅਭਿਮਾਨ ਕਰਕੇ ਕੀਤਾ ਕਰਮ ਵੀ ਮੈਂ ਕਰਦਾ, ਉਹ ਸੰਚਿਤ ਬਣ ਗਏ। ਜਦੋਂ ਸੰਚਿਤ ਬਣ ਗਏ, ਉਹਦੇ ਵਿੱਚੋਂ ਫਿਰ ਪਰਾਲਬਧ ਬਣ ਗਈ। ਇੱਦਾਂ ਤਿੰਨ ਹਿੱਸਿਆਂ 'ਚ ਕਰਮ ਵੰਡੇ ਗਏ ਜੀ।
ਲਖੋ ਖਾਲਸਾ ਤਿਸ ਹੀ ਪਾਏ।
ਇਹ ਖਾਲਸਾ ਜੀ, ਤੁਸੀਂ ਇਹ ਸਮੇਂ ਦੇ ਮੁਤਾਬਕ ਸਮਝ ਲਓ, ਜਿਵੇਂ ਸਮਾਂ ਇੱਕੋ ਹੀ ਹੁੰਦਾ, ਪਰ ਬੀਤੇ ਹੋਏ ਸਮੇਂ ਨੂੰ ਭੂਤਕਾਲ ਕਹਿੰਦੇ ਆ, ਚੱਲ ਰਹੇ ਨੂੰ ਵਰਤਮਾਨ ਕਹਿੰਦੇ ਆ, ਆਉਣ ਵਾਲੇ ਸਮੇਂ ਨੂੰ ਭਵਿੱਖ ਕਹਿੰਦੇ ਹਨ।
ਪ੍ਰਾਰਬਧ ਕੇ ਫਲ ਹੈ ਤੀਨ।
ਜਿਹੜੇ ਪ੍ਰਾਰਬਧ ਕਰਮ ਨੇ, ਹੁਣ ਅੱਗੇ ਚੱਲਣ, ਪਹਿਲਾਂ ਤਿੰਨ ਤਰ੍ਹਾਂ ਦੇ ਕਰਮ ਦੱਸੇ, ਹੁਣ ਤਿੰਨ ਤਰ੍ਹਾਂ ਦੇ ਕਰਮਾਂ 'ਚੋਂ ਜਿਹੜੀ ਪਰਾਲਬਧ ਹੈ, ਜਿਹੜੀ ਆਪਾਂ ਸਾਰੇ ਭੋਗ ਰਹੇ ਹਾਂ ਇਸ ਵੇਲੇ, ਆਹ ਜਨਮ ਸਾਨੂੰ ਮਿਲਿਆ, ਇਹ ਸਾਡੀ ਪਰਾਲਬਧ ਦੇ ਵੀ ਤਿੰਨ ਫਲ ਨੇ, ਇਹਦੇ ਤਿੰਨ ਫਲ ਨੇ, ਉਹ ਅੱਗੇ ਦੱਸਦੇ ਨੇ।
ਜਾਤ ਆਰ ਬਲ ਭੋਗ ਸੋਚੀਨ।
ਜਿਹੜੀ ਸਾਡੀ ਪਰਾਲਬਧ ਹੈ, ਉਹਦੇ ਮੁਤਾਬਕ ਫੈਸਲਾ ਹੁੰਦਾ ਹੈ, ਜਿਹੜਾ ਫਲ ਮਿਲਦਾ ਪਰਾਲਬਧ ਦਾ, ਉਹਦੇ ਮੁਤਾਬਕ ਫੈਸਲਾ ਹੁੰਦਾ ਵੀ ਸਾਨੂੰ ਕਿਹੜੀ ਬਰਾਦਰੀ, ਕਿਹੜੀ ਜਾਤੀ 'ਚ ਜਨਮ ਮਿਲਣਾ ਪਹਿਲਾਂ, ਦੂਸਰਾ ਉਮਰ ਕਿੰਨੀ ਮਿਲਣੀ ਹੈ ਪਰਾਲਬਧ ਕਰਮਾਂ ਮੁਤਾਬਕ, ਤੀਸਰਾ ਸੁੱਖ ਸਹੂਲਤਾਂ ਭੋਗ ਪਦਾਰਥ ਸੰਸਾਰ ਦੇ ਉਹ ਕਿੰਨੇ ਮਿਲਣੇ ਹੈ, ਉਹ ਪਰਮੇਸ਼ਰ ਪਰਾਲਬਧ ਦੇ ਨਾਲ ਹੀ ਡਿਸਾਈਡ ਕਰ ਦਿੰਦਾ, ਫੈਸਲਾ ਕਰ ਦਿੰਦਾ। ਪਰਾਲਬਧ ਕਰਮ ਜਿਹੜੇ ਨੇ ਉਹ ਤਿੰਨ ਤਰ੍ਹਾਂ ਦਾ ਫਲ ਦਿੰਦੇ ਆ ਸਾਨੂੰ, ਜਾਤੀ, ਦੂਸਰਾ ਕਿਹੜੀ ਜਾਤੀ, ਦੂਸਰਾ ਉਮਰ ਕਿੰਨੀ ਕੁ ਹੋਵੇਗੀ, ਸਰੀਰ ਤੰਦਰੁਸਤ ਰਹਿਣਾ ਤਾਂ ਹੀ ਉਮਰ ਲੰਮੇਰੀ ਹੋਵੇਗੀ, ਯਾਨੀ ਕਿ ਚੰਗੇ ਕਰਮ ਹੋਣਗੇ ਤਾਂ ਤੰਦਰੁਸਤੀ ਮਿਲਦੀ ਆ, ਲੰਮੀ ਉਮਰ ਵੀ ਚੰਗੇ ਭਾਗਾਂ ਦੀ ਨਿਸ਼ਾਨੀ ਵੀ ਚੰਗੇ ਕਰਮ ਨੇ, ਚੰਗੀ ਜਾਤੀ ਦੇ ਵਿੱਚ ਜਾਣੀ, ਯਾਨੀ ਕਿ ਚੰਗੇ ਪਰਿਵਾਰ 'ਚ, ਜਿਹੜਾ ਕੋਈ ਚੰਗਾ ਕੁਸ਼ਲ ਪਰਿਵਾਰ ਹੈ, ਧਰਮੀ ਕਰਮੀ, ਉਹਦੇ 'ਚ ਜਨਮ ਮਿਲਣਾ, ਉਹ ਵੀ ਸਮਝ ਲਓ ਵੀ ਤੁਹਾਡੇ ਪੁੰਨ ਕਰਮਾਂ ਦਾ ਫਲ ਹੈ। ਫਿਰ ਭੋਗ ਪਦਾਰਥ ਮਿਲਣੇ, ਸੁੱਖ ਸਹੂਲਤਾਂ ਮਿਲਣੀਆਂ, ਐਸ਼ਵਰਜ ਮਿਲਣਾ, ਵਡਿਆਈ ਮਿਲਣੀ, ਸੰਪਦਾ ਵਿਭੂਤੀ ਮਿਲਣੀ, ਇਹ ਵੀ ਸਾਡੇ ਕਰਮਾਂ ਦਾ ਹੀ ਫਲ ਹੈ, ਉਹ ਸਾਡੇ ਕਰਮਾਂ ਮੁਤਾਬਕ ਸਾਰਿਆਂ ਨੂੰ ਮਿਲਣਾ। ਪਾਤਸ਼ਾਹ ਦੇ ਬਚਨ ਨੇ ਨਾ ਕਬੀਰ ਜੀ ਮਹਾਰਾਜ ਜੀ ਦੇ, ਉਹ ਕਹਿੰਦੇ ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ। ਕਹਿੰਦੇ ਹੇ ਵਾਹਿਗੁਰੂ, ਕਿਸੇ ਨੂੰ ਤਾਂ ਤੂੰ ਪਲੰਗੇ ਦਿੱਤੇ ਬੜੇ ਬੜੇ ਵਧੀਆ, ਹਾਥੀ ਦੇ ਦੰਦਾਂ ਦੇ ਬਣੇ ਹੋਏ, ਅਤੇ ਕਿਸੇ ਨੂੰ ਪੈਣ ਵਾਸਤੇ ਪਰਾਲੀ ਦਿੱਤੀ ਹੋਈ ਹੈ, ਉਹ ਥੱਲੇ ਵਿਚਾਰੇ ਪਰਾਲੀ ਡਾਹ ਕੇ ਪਏ ਹੈ, ਕਿਸੇ ਨੂੰ ਬੜੇ ਕੀਮਤੀ ਕੀਮਤੀ ਕੱਪੜੇ ਦਿੱਤੇ ਰੇਸ਼ਮ ਪਸ਼ਮੀਨੇ ਦੇ ਪਾਣ, ਕਿਸੇ ਨੂੰ ਗਲੀ ਸੜੀ ਗੋਦੜੀ ਵੀ ਨਸੀਬ ਨਹੀਂ ਹੁੰਦੀ, ਬੰਦੇ ਤਾਂ ਇੱਕੋ ਜਿਹੇ ਨੇ। ਇਹ ਫਰਕ ਕਿਵੇਂ ਹੈ? ਇਹ ਫਰਕ ਹੈ ਉਹਨਾਂ ਦੇ ਕਰਮਾਂ ਦਾ, ਜਿਹੜੀ ਪ੍ਰਾਰਬਧ ਕਰਮ ਨੇ ਉਹਦੇ ਮੁਤਾਬਕ ਉਹਨਾਂ ਨੂੰ ਤਿੰਨ ਤਰ੍ਹਾਂ ਦੇ ਫਲ ਮਿਲੇ ਆ। ਪ੍ਰਾਰਬਧ ਕਰਮਾਂ ਦੇ ਮੁਤਾਬਕ ਤਿੰਨ ਪ੍ਰਕਾਰ ਦੇ ਫਲ ਮਿਲਦੇ ਨੇ, ਉਹ ਦੱਸ ਦਿੱਤੇ ਨੇ, ਚੰਗੇ ਪਰਿਵਾਰ 'ਚ ਜਾਤੀ 'ਚ ਜਨਮ ਹੋਣਾ, ਆਰਬਲ ਚੰਗੀ ਮਿਲਣੀ, ਭੋਗ ਯਾਨੀ ਕਿ ਸੁੱਖ ਸਹੂਲਤਾਂ।
ਸੁਰ ਨਰ ਆਦਿ ਚਰ ਅਚਰ ਦੇਹੇ।
ਚਾਹੇ ਦੇਵਤੇ ਨੇ, ਚਾਹੇ ਮਨੁੱਖ ਨੇ, ਜੜ ਹੈ, ਚੇਤਨ ਹੈ, ਇਹ ਜਿੰਨੀਆਂ ਵੀ ਚੀਜ਼ਾਂ ਨੇ, ਪ੍ਰਾਰਬਧ ਕਰਮਾਂ ਦੇ ਮੁਤਾਬਕ ਜੀਵਾਂ ਨੂੰ ਫਲ ਮਿਲਦਾ ਹੈ।
ਉੱਤਮ ਮੱਧਮ ਅਦਮ ਅੱਛੇ ਹੈ।
ਇਹਨਾਂ ਵਿੱਚ ਵੀ ਉੱਤਮ ਮੱਧਮ ਤੇ ਅਦਮ ਤਿੰਨ ਤਰ੍ਹਾਂ ਦੇ ਹਨ।
ਸਭ ਕੇ ਵਿਖੇ ਹੋਤ ਹੈ ਨਾਨਾ।
ਇਹ ਸਾਰਿਆਂ ਚ ਵੱਖਰੇ ਵੱਖਰੇ ਨੇ ਪ੍ਰਾਰਬਧ ਕਰਮ, ਜਿਹੜੇ ਪ੍ਰਾਰਬਧ ਕਰਮ ਨੇ ਸਾਰਿਆਂ ਦੇ ਵੱਖਰੇ ਵੱਖਰੇ ਹਨ।
ਇਹ ਜਾਨੋ ਫਲ ਜਾਤ ਬਖਾਨਾ।
ਇਹ ਸਭ ਜਾਤੀ ਦਾ ਫਲ ਕਿਹਾ ਜਾਂਦਾ ਹੈ।
ਨਿਮਖ ਆਦਿ ਹੋਏ ਜੀਵਨ ਜੇਤਕ।
ਦੂਸਰਾ ਜਿਹੜਾ ਉਮਰ ਦੱਸੀ ਹੈ ਵੀ ਨਿਮਖ ਤੋਂ ਲੈ ਕੇ ਜਿੰਨਾ ਵੀ ਜੀਵਨ ਅੰਤ ਪਰਯੰਤ ਤਾਈ।
ਆਰ ਬਲਾ ਫਲ ਜਾਨੋ ਤੇਤਕ।
ਇਹ ਉਮਰਾਂ ਦਾ ਫਲ ਵੀ ਸਾਡੇ ਪ੍ਰਾਰਬਧ ਕਰਮਾਂ ਦਾ ਹੀ ਫਲ ਹੈ।
ਦੁੱਖ ਸੁੱਖ ਕੋ ਜੋ ਅਨੁਭਵ ਰੂਪ।
ਦੁੱਖ ਨੂੰ ਜਾਂ ਸੁੱਖ ਨੂੰ ਜੋ ਵੀ ਅਸੀਂ ਅਨੁਭਵ ਕਰਦੇ ਹਾਂ।
ਬ੍ਰਿਧ ਕਿਦੋਂ ਲਘੂ ਕਰਨ ਅਨੂਪ।
ਆਪਣੇ ਆਪ ਨੂੰ ਵੱਡਾ ਸਮਝਦੇ ਹਾਂ, ਛੋਟਾ ਜਾਣਦੇ ਹਾਂ, ਜੋ ਕੁਝ ਵੀ ਅਸੀਂ ਆਪਣੇ ਅੰਦਰ ਅਨੁਭਵ ਕਰਦੇ ਹਾਂ।
ਇਸ ਕੋ ਨਾਮ ਭੋਗ ਬੁੱਧ ਕਹੇ।
ਇਹਨੂੰ ਭੋਗ ਕਹਿੰਦੇ ਆ, ਯਾਨੀ ਕਿ ਤਿੰਨ ਚੀਜ਼ਾਂ ਨੇ ਨਾ ਪ੍ਰਾਰਬਧ ਕਰਮਾਂ ਦੇ ਤਿੰਨ ਫਲ ਨੇ। ਪਹਿਲਾਂ ਜਾਤੀ ਕਿਹੜੀ 'ਚ ਜਨਮ ਮਿਲਦਾ, ਦੇਵਤਿਆਂ ਦੇ ਘਰ ਜਨਮ ਮਿਲਦਾ, ਨਰਾਂ ਦੇ ਘਰ ਮਿਲਦਾ, ਕਿਸੇ ਜੜ ਥਾਂ 'ਤੇ ਕੋਈ ਪੰਛੀ ਦਰਖਤ ਬਣ ਜੇ, ਕੋਈ ਪੱਥਰ ਬਣ ਜੇ, ਵੀ ਪ੍ਰਾਰਬਧ ਕਰਮ ਹੀ ਭੋਗ ਰਹੇ ਆ ਨਾ ਸਾਰੇ। 84 ਲੱਖ ਜੂਨੀਆਂ ਜਿੰਨੀਆਂ ਨੇ ਵੀ ਇਹ ਪ੍ਰਾਰਬਧ ਕਰਮ ਨੇ ਉਹਨਾਂ ਦੇ। ਉਹ ਹੁਣ ਪਤਾ ਨਹੀਂ ਕਿਹੜੇ ਕਿਹੜੇ ਕਿਸ ਪ੍ਰਕਾਰ ਦਾ, ਉਹ ਪ੍ਰਾਰਬਧ ਕਰਮਾਂ ਵਿੱਚ ਕਈ ਕੁੱਤੇ ਦੀ ਜੂਨੀ ਪੈਂਦੇ, ਚੰਗੇ ਖਾਨਦਾਨ ਦੇ ਵਿੱਚ ਉਹਨਾਂ ਦੀ ਪਰਵਰਿਸ਼ ਹੁੰਦੀ, ਕੋਈ ਗਲੀ ਵਿੱਚ ਵਿਚਾਰੇ ਚਿੱਚੜ ਪਏ ਹੁੰਦੇ, ਖੁਰਕ ਨਾਲ ਮਰੀ ਜਾਂਦੇ ਹੈਣ, ਉਹ ਵੀ ਕਰਮ ਉਹਨਾਂ ਦੇ ਵੀ ਨੇ। ਤੋ ਇਸੇ ਤਰ੍ਹਾਂ ਮਨੁੱਖਾਂ ਵਿੱਚ ਵੀ ਹੈ, ਮਨੁੱਖਾਂ ਵਿੱਚ ਵੀ ਕਿਸੇ ਨੂੰ ਬੜੇ ਚੰਗੇ 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 ਪਰਿਵਾਰ 'ਚ ਜਨਮ ਮਿਲ ਗਿਆ, ਬਚਪਨ ਤੋਂ ਹੀ ਅਮੀਰੀ ਦਾ ਸੁੱਖ ਹੰਡਾਇਆ, ਕਿਸੇ ਨੂੰ ਬਹੁਤ ਗਰੀਬੀ ਦਾ ਦੁੱਖ, ਉਹਦੇ ਆਪਣੇ ਕਰਮ ਨੇ। ਉਹ ਇਹਦੇ 'ਚ ਪਰਮੇਸ਼ਰ ਦਾ ਕੋਈ ਦੋਸ਼ ਨਹੀਂ। ਦੱਦਾ ਦੋਸ਼ ਨਾ ਦੇਉ ਕਿੱਸਾ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਉਹਦੇ ਮੁਤਾਬਕ ਜਨਮ ਮਿਲਦਾ, ਉਹਦੇ ਮੁਤਾਬਕ ਹੀ ਉਮਰ ਵੀ ਜਿਹੜੀ ਹੈ, ਚਾਹੇ ਇੱਕ ਛਿੰਨ ਦੀ ਹੋਵੇ ਅਤੇ ਚਾਹੇ 100 ਸਾਲ ਦੀ ਹੋਵੇ ਅਤੇ ਚਾਹੇ 1000 ਸਾਲ ਦੀ ਹੋਵੇ, ਉਹ ਵੀ ਸਾਡੇ ਪ੍ਰਾਰਬਧ ਕਰਮਾਂ ਦੇ ਮੁਤਾਬਕ ਸਾਨੂੰ ਉਮਰ ਮਿਲਦੀ ਹੈ। ਫਿਰ ਅਸੀਂ ਕੋਈ ਦੁੱਖ ਸੁੱਖ, ਆਪਣੇ ਆਪ ਨੂੰ ਵੱਡਾ ਛੋਟਾ ਜਾਂ ਜਿਸ ਵੀ ਤਰ੍ਹਾਂ ਦਾ ਜੋ ਅਸੀਂ ਆਪਣੇ ਅੰਦਰ ਅਨੁਭਵ ਕਰਦੇ ਉਹਨੂੰ ਭੋਗ ਕਹਿੰਦੇ ਹੈ। ਜਿਹੜੀ ਚੀਜ਼ ਅਸੀਂ ਮਾਣਦੇ ਹਾਂ, ਜਿਵੇਂ ਕੋਈ ਮਿੱਠਾ ਖਾਧਾ, ਉਹਦਾ ਸਵਾਦ ਅਸੀਂ ਕਿੱਥੇ ਮਾਣਿਆ ਅੰਦਰ ਹਿਰਦੇ 'ਚ। ਜੋ ਕੋਈ ਚੀਜ਼ ਵੇਖੀ ਅਸੀਂ, ਉਹ ਵੇਖਣ ਦਾ ਜਿਹੜਾ ਰਸ ਉਹ ਕਿੱਥੇ ਆਇਆ ਸਾਡੇ ਅੰਦਰ, ਅਸੀਂ ਮਾਣਿਆ। ਜੋ ਅਸੀਂ ਅੰਦਰ ਮਾਣਦੇ ਹਾਂ ਉਹਨੂੰ ਭੋਗ ਕਹਿੰਦੇ ਹੈ। ਉਹ ਜਿਹੜਾ ਭੋਗ ਹੈ ਉਹ ਵੀ ਗੁਰੂ ਖਾਲਸਾ ਜੀ ਸਾਡੇ ਪ੍ਰਾਰਬਧ ਕਰਮਾਂ ਦਾ ਫਲ ਹੈ।
14 ਲੋਕ ਵਿਖੇ ਜਨ ਲਹੇ।
14 ਲੋਕ ਕਹੇ ਨੇ ਮੁੱਖ, ਇਹਨਾਂ ਵਿੱਚ ਜਿੰਨੇ ਲੋਕ ਨੇ ਉਹਨਾਂ ਸਾਰਿਆਂ ਨੂੰ ਆਪਣੇ ਪ੍ਰਾਰਬਧ ਕਰਮਾਂ ਦਾ ਇਹ ਤਿੰਨ ਪ੍ਰਕਾਰ ਦਾ ਫਲ ਮਿਲਦਾ ਹੀ ਮਿਲਦਾ ਹੈ।
ਦੁਆ ਜੇ ਕਰਮ ਸੰਚਿਤ ਕਿਰੇ ਮਾਨ।
ਜਿਹੜੇ 2 ਹੋਰ ਰਹਿ ਗਏ, ਇੱਕ ਤਾਂ ਪਰਾਲਭ ਤਾਂ ਨਿਬੜ ਗਿਆ, ਹੁਣ ਜਿਹੜੇ 2 ਹੋਰ ਰਹਿ ਗਏ, ਸੰਚਿਤ ਕਰਮ ਤੇ ਕਿਰਿਆ ਮਾਨ।
ਆਤਮ ਗਿਆਨੀ ਕੇ ਹੋਏ ਹਾਨ।
ਜਿਹੜਾ ਆਤਮ ਗਿਆਨੀ ਹੁੰਦਾ ਅੱਖੋ ਸਤਨਾਮ
ਸ੍ਰੀ ਵਾਹ,
ਉਹਦੇ ਦੋਵੇਂ ਨਸ਼ਟ ਹੋ ਜਾਂਦੇ ਨੇ, ਕਿਰਿਆ ਮਾਨ ਵੀ ਤੇ ਸੰਚਿਤ। ਪਰਾਲਭ ਉਹਨੇ ਭੋਗ ਹੀ ਲੈਣੀ ਹੈ, ਪਿੱਛੇ ਬੈਲੈਂਸ ਬਚਿਆ ਹੀ ਨਹੀਂ ਕੋਈ, ਕਿਰਿਆ ਮਾਨ ਅੱਗੇ ਜੋੜਿਆ ਹੀ ਨਹੀਂ ਕੁਝ ਉਹਨੇ, ਜਿਹੜੇ ਜਮ੍ਹਾਂ ਸੀ ਉਹ ਵੀ ਸੜ ਗਏ, ਜਿਹੜੇ ਅੱਗੇ ਕਿਰਿਆ ਮਾਨ ਸੀ ਯਾਨੀ ਕਿ ਤੰਦੀ 'ਤੇ ਚਾੜਿਆ ਸੀ ਉਹਦੀ ਵੀ ਕਾਨੀ ਤੋੜਤੀ, ਅਤੇ ਜਦੋਂ ਕਾਨੀ ਟੁੱਟ ਗਈ ਫਿਰ ਥੋੜ੍ਹੀ ਚੱਲੇਗਾ ਉਹ। ਇਸੇ ਤਰ੍ਹਾਂ ਜਿਹੜੇ ਆਤਮ ਗਿਆਨੀ ਮਹਾਂਪੁਰਖ ਹੁੰਦੇ ਆ ਨਾ, ਉਹਨਾਂ ਦੇ ਜਿਹੜੇ ਸੰਚਿਤ ਕਰਮ ਨੇ ਉਹ ਨਸ਼ਟ ਹੋ ਜਾਂਦੇ ਆ। ਸੰਚਿਤ ਕਰਮ ਕਿਵੇਂ ਨਸ਼ਟ ਹੁੰਦੇ ਆ, ਇੱਦਾਂ ਦੱਸਦੇ ਵੀ ਜਿਹੜੇ ਆਤਮ ਗਿਆਨੀ ਮਹਾਂਪੁਰਖਾਂ ਦੀ ਨਿੰਦਾ ਕਰਦੇ ਨੇ, ਉਹਨਾਂ ਦੇ ਜਿਹੜੇ ਮਾੜੇ ਭੈੜੇ ਕਰਮ ਪੂਰਵਲੇ ਜਨਮਾਂ ਦੇ ਹੁੰਦੇ ਉਹ ਨਿੰਦਾ ਕਰਨ ਵਾਲੇ ਲੈ ਜਾਂਦੇ, ਅਤੇ ਜਿਹੜੇ ਉਹਨਾਂ ਦੇ ਚੰਗੇ ਕਰਮ ਨੇ ਉਹ ਉਹਨਾਂ ਦੀ ਸੋਭਾ ਕਰਨ ਵਾਲੇ ਲੈ ਜਾਂਦੇ, ਆਪ ਉਹ ਨਿਰਾਲੇ ਹੋ ਜਾਂਦੇ, ਨਾ ਉਹਨਾਂ ਕੋਲ ਚੰਗੇ ਕਰਮ ਰਹੇ ਨਾ ਮਾੜੇ, ਦੋਨਾਂ ਤੋਂ ਹੀ ਰਹਿਤ। ਕਿਰਿਆ ਮਾਨ ਕਰਮ ਉਹਨਾਂ ਦੇ ਉੱਦਾਂ ਹੀ ਸੜ ਜਾਣੇ, ਕਿਉਂਕਿ ਉਹ ਅਭਿਮਾਨ ਸਹਿਤ ਨਹੀਂ ਕਰਦੇ, ਉਹ ਹਉਮੈ ਸਹਿਤ ਕੋਈ ਵੀ ਕਰਮ ਨਹੀਂ ਕਰਦੇ, ਕੋਈ ਵੀ ਕੰਮ ਕਰਦੇ ਸੁੱਤੇ ਸਿੱਧੀ ਹੋ ਜੇ ਉਹਦੇ 'ਤੇ ਮੈਂ ਨਹੀਂ ਲਾਉਂਦੇ। ਇਸ ਕਰਕੇ ਆਤਮ ਗਿਆਨੀ ਮਹਾਂਪੁਰਖਾਂ ਦੇ ਸੰਚਿਤ ਕਰਮ ਔਰ ਕਿਰਿਆ ਮਾਨ ਕਰਮ ਇਹ ਦੋਵੇਂ ਨਸ਼ਟ ਹੋ ਜਾਂਦੇ ਹਨ।
ਜਿਮ ਤਰ ਕਸ਼ਮੇ ਸਰ ਸੋ ਮਿਟਾਏ।
ਜਿਵੇਂ ਪੱਥੇ ਵਿੱਚ ਤੀਰ ਪਏ ਨੇ, ਕੋਈ ਉਹਨਾਂ ਨੂੰ ਅੱਗ ਲਾ ਕੇ ਸਾੜ ਦੇਵੇ।
ਤਰਿਓ ਪੰਚ ਪਰ ਸੋਪ ਮਿਟਾਏ।
ਜਿਹੜਾ ਕਮਾਨ ਦੀ ਤੰਦੀ 'ਤੇ ਰੱਖਿਆ ਉਹਨੂੰ ਵੀ ਕੋਈ ਅੱਗ ਲਾ ਕੇ ਸਾੜ ਦੇਵੇ, ਫਿਰ ਖਤਮ ਹੋ ਗਿਆ ਜਦੋਂ ਸਾੜੀ ਗਏ। ਇਸੇ ਤਰ੍ਹਾਂ ਆਤਮ ਗਿਆਨੀ ਮਹਾਂਪੁਰਖਾਂ ਦੇ ਸੰਚਿਤ ਕਰਮ ਅਤੇ ਕਿਰਿਆ ਮਾਨ ਕਰਮ परमेशर की बंदगी नाल परमेशर के भजन नाल सड़ के सुभा हो जाते। हाँ जी,
प्रारब्ध जो छुट्टियो सुमान,
जेड़ी प्रारब्ध कर्म ने ओ बाण हुण चलिया होया, ओ तां हुण उहनां आत्म ग्यानियां नूं भी भोगना पैणा।
तिस को कर न सके को हान,
ओनूं कोई हानि नहीं कर सकदा। यानी कि जेड़ा तीर चल गया उहने अपना जोर विखाउणा ही विखाउणा। जेड़े प्रारब्ध कर्म ने, जेड़ा सानूं आ शरीर मिलिया, इहदे विच रहि के जेड़े दुख सुख जो जो परमेशर ने साडे कर्मां मुताबक लिखिया उह सानूं भोगना ही पैणा है।
अग्गै तग्गै कै इक सम होए,
भावें कोई अग्ञानी है भावें कोई ज्ञानी है, दोनों नूं इक समान ही भोगना पैणा। कबीर जी वर्गे महापुरखां ने भी जेड़े कोई कर्म सन प्रारब्ध बने हुए वह भी भोगने पए। उन्होंने महापुरखां नूं वड्डियां वड्डियां संतां भगतां नूं भोगने पए, अग्ञानियां नूं भी भोगने पैंदे, ज्ञानवानां नूं भी भोगने पैंदे। भाई भगतू जी बड़ी उच्ची अवस्था दे मालक सन, अखीरली उमरे उन्हां नूं दस्त लग गए। दस्त इन्ने ज़्यादा लगे कि शरीर की किरिया बिल्कुल मस्तानी हो गई। सेवादार उन्हां दे बड़े सी, भाई भगतू नूं कहिंदे भाई भगतू जी तुसीं एडे वड्डे महापुरख हो, जे तुहाडी ये हालत है तां साडा की बनेगा। कहिंदे भाई ये प्रारब्ध कर्म ने, ये तां असीं भोगणे ही हैं, ਇਹ ਤਾਂ ਭੋਗੇ ਬਿਨਾਂ ਨਹੀਂ ਨਸ਼ਟ ਹੋਣੇ, ਅਤੇ ਜੇ ਨਾ ਭੋਗਾਂਗੇ ਤਾਂ ਫਿਰ ਪਰਮੇਸ਼ਰ ਨੇ ਅੱਗੇ ਫਿਰ ਜਨਮ ਦੇ ਦੇਣਾ ਦੁਬਾਰਾ ਭੋਗਣ ਵਾਸਤੇ, ਵੀ ਭੋਗ ਬਈ। ਇਸ ਕਰਕੇ ਦੁਬਾਰਾ ਜਨਮ ਨਾ ਹੋਵੇ ਇੱਥੇ ਹੀ ਨਿਬੇੜਾ ਕਰਨ ਲੱਗਿਆ, ਵੀ ਹੁਣ ਨਿਬੜ ਜਾਣ ਜਿਹੜੇ ਹੈਣ। ਅਤੇ ਜਿਹੜੇ ਭਜਨ ਬੰਦਗੀ ਵਾਲੇ ਆਮ ਕਰਕੇ ਕਹਿੰਦੇ ਨੇ, ਜਿਹੜਾ ਰੱਬ ਰੱਬ ਕਰਦੇ ਜੀ ਉਹਨਾਂ ਨੂੰ ਦੁੱਖ ਜ਼ਿਆਦਾ ਮਿਲਦੇ ਕਹਿੰਦੇ ਆ ਨਾ, ਜਿਹੜੇ ਨਾਮ ਨਹੀਂ ਜਪਦੇ ਉਹਨਾਂ ਨੂੰ ਕਹਿੰਦੇ ਜੀ ਦੁੱਖ ਨਹੀਂ ਮਿਲਦੇ, ਉਹ ਬੜੇ ਸੁਖੀ ਨੇ। ਪਰਮੇਸ਼ਰ ਇੱਦਾਂ ਕਰਦਾ ਵੀ ਜਿਹੜੇ ਨਾਮ ਜਪਣ ਵਾਲੇ ਆ, ਬੰਦਗੀ ਕਰਨ ਵਾਲੇ ਆ, ਉਹਨਾਂ ਦੇ ਜਿਹੜੇ ਮਾੜੇ ਕਰਮ ਨੇ ਛੇਤੀ ਛੇਤੀ ਘੱਟ ਦਿੰਦਾ। ਪਹਿਲਾਂ ਦੁੱਖ ਦੇ ਕੇ ਫਿਰ ਪਿੱਛੇ ਖੇੜਾ ਹੀ ਖੇੜਾ ਬਖਸ਼ਦਾ। ਜਿਹੜੇ ਪਾਪੀ ਨੇ ਉਹਨਾਂ ਦੇ ਚੰਗੇ ਕਰਮ ਜਿਹੜੇ ਛੇਤੀ ਛੇਤੀ ਭੁਗਤਾ ਦਿੰਦਾ, ਮੁੜ ਕੇ ਫਿਰ ਉਹਨਾਂ ਨੂੰ ਬੜੀ ਭਿਆਨਕ ਸਜ਼ਾ ਦੇਣੀ ਹੁੰਦੀ ਹੈ ਵਾਹਿਗੁਰੂ ਨੇ। ਉਹ ਸਾਨੂੰ ਦਿਸਦੀ ਨਹੀਂ, ਸਾਨੂੰ ਉਹੀ ਦਿਸਦੇ ਜਿਹੜੇ ਉਹ ਉਹਨਾਂ ਨੇ ਕੁਝ ਦਿਨ ਪਹਿਲਾਂ ਸੁੱਖ ਦੇ ਮਾਣੇ ਹੁੰਦੇ, ਪਰ ਬਾਅਦ ਵਿੱਚ ਜਿਹੜੇ ਕਸ਼ਟ ਉਹਨੇ ਚੱਲਣੇ ਆ ਧਰਮਰਾਜ ਦੀ ਕਚਹਿਰੀ ਦੇ ਜਾਂ ਹੋਰ ਇੱਥੇ ਵੀ ਚੱਲਣੇ ਪੈ ਜਾਂਦੇ ਆ, ਉਹ ਸਾਨੂੰ ਦਿਸਦੇ ਨਹੀਂ ਹਨ। ਇਸ ਕਰਕੇ ਅਸੀਂ ਇੱਦਾਂ ਦੀਆਂ ਗੱਲਾਂ ਕਰਦੇ ਹਾਂ। ਪਰ ਜਿਹੜੇ ਪ੍ਰਾਰਬਧ ਕਰਮ ਨੇ ਇਹ ਅਗਿਆਨੀ ਅਤੇ ਗਿਆਨੀ ਸਾਰਿਆਂ ਨੂੰ ਹੀ ਭੋਗਣੇ ਪੈਣੇ ਹਨ।
ਪ੍ਰਾਰਬਧ ਫਲ ਦੇ ਸਮ ਦੋਏ,
ਜਿਹੜੇ ਪ੍ਰਾਰਬਧ ਕਰਮ ਨੇ ਦੋਨਾਂ ਨੂੰ ਇੱਕ ਸਮਾਨ ਹੀ ਫਲ ਦਿੰਦੇ ਹਨ।
ਦੋਹਰਾ ਸੰਚਿਤ ਗਿਆਨ ਪ੍ਰਭਾਵ ਸੋ ਗਿਆਨੀ ਕਰੇ ਬਿਨਾਸ਼।
ਜਿਹੜਾ ਆਤਮ ਗਿਆਨੀ ਹੈ ਉਹ ਆਪਣੇ ਜਿੰਨੇ ਸੰਚਿਤ ਕਰਮ ਨੇ ਜਮ੍ਹਾਂ ਕਈ ਜਨਮਾਂ ਦੇ ਉਹਦਾ ਵਿਨਾਸ਼ ਕਰਦਾ। ਕਿਵੇਂ? ਗਿਆਨ ਦਾ ਅਭਿਆਸ ਕਰਕੇ। ਉਹ ਗਿਆਨ ਦੇ ਪ੍ਰਭਾਵ ਨਾਲ ਆਪਣੇ ਜਿੰਨੇ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਸੰਚਿਤ ਕਰਮ ਨੇ ਉਹਨਾਂ ਸਾਰੇ ਕਰਮਾਂ ਦਾ ਵਿਨਾਸ਼ ਕਰ ਦਿੰਦਾ ਹੈ।
ਜਿਮ ਅਨਾਜ ਮੰਦਿਰ ਸਹਿਤ ਦਾਹੇ ਅਗਨ ਪ੍ਰਕਾਸ਼।
ਜਿਵੇਂ ਉਦਾਹਰਣ ਦਿੰਦੇ ਵੀ ਇੱਕ ਮਕਾਨ ਸੀ ਕੱਖਾਂ ਦਾ, ਉਹਦੇ 'ਚ ਦਾਣੇ ਰੱਖੇ ਸੀ, ਅਨਾਜ ਪਿਆ ਸੀ, ਬਾਹਰੋਂ ਕਿਸੇ ਨੇ ਅੱਗ ਲਾਈ, ਅਨਾਜ ਦੇ ਸਮੇਤ ਉਹ ਸਾਰਾ ਘਰ ਵੀ ਸਾੜ ਕੇ ਸੁਆਹ ਕਰਤਾ। ਉਹਦੇ 'ਚ ਅਨਾਜ ਵੀ ਸੜ ਗਿਆ, ਘਰ ਵੀ ਸੜ ਗਿਆ। ਜਿਹੜਾ ਗਿਆਨਵਾਨ ਹੈ ਆਤਮ ਗਿਆਨੀ ਉਹਦਾ ਅੰਤਸ਼ਕਰਨ ਰੂਪੀ ਘਰ, ਕਿਉਂਕਿ ਜਮ੍ਹਾਂ ਕਿੱਥੇ ਨੇ ਉਹ ਕਰਮਾਂ ਦਾ ਅਨਾਜ ਕਿੱਥੇ ਪਿਆ? ਸਾਡੇ ਅੰਤਸ਼ਕਰਨ ਦੇ ਘੜੇ 'ਚ। ਗਿਆਨਵਾਨ ਕੀ ਕਰਦਾ? ਡੰਡਾ ਲੈ ਕੇ ਗਿਆਨ ਦਾ ਘੜਾ ਹੀ ਤੋੜ ਦਿੰਦਾ ਹੈ, ਔਰ ਉਹਦੇ ਜਿਹੜੇ ਵਿੱਚ ਦਾਣੇ ਪਏ ਹੁੰਦੇ ਉਹਨਾਂ ਨੂੰ ਅੱਗ ਲਾ ਕੇ ਸਾੜ ਦਿੰਦਾ। ਯਾਨੀ ਕੋਈ ਕਹਿੰਦਾ ਮੈਂ ਤਾਂ ਹੈ ਹੀ ਨਹੀਂ, ਮੈਂ ਤਾਂ ਇਹਨਾਂ ਤੋਂ ਨਿਰਾਲਾ ਆਤਮਾ ਹਾਂ। ਆਤਮਾ ਤਾਂ ਕਰਮਾਂ ਤੋਂ ਸੁਤੰਤਰ ਹੈ, ਆਤਮਾ 'ਤੇ ਕਰਮਾਂ ਦਾ ਬੰਧਨ ਨਹੀਂ ਪੈਂਦਾ। ਉਹ ਆਪਣੇ ਆਤਮ ਸਰੂਪ ਜਾਣਦਾ ਹੋਇਆ ਕਿ ਮਨ ਤੂੰ ਜੋਤ ਸਰੂਪ ਹੈ, ਇਹ ਜਾਣਦਾ ਹੋਇਆ ਉਹਨਾਂ ਸਾਰੇ ਕਰਮਾਂ ਨੂੰ ਸਾੜ ਕੇ ਸੁਆਹ ਕਰ ਦਿੰਦਾ।
ਮੰਦਰ ਸਹਿਤ ਅਨਾਜ ਕੇ ਜਬ ਪਾ ਜਲ ਕੈ ਛਾਰ।
ਕਹਿੰਦੇ ਕਮਰੇ ਦੇ ਸਮੇਤ ਜਦੋਂ ਅਨਾਜ ਵੀ ਸੜ ਕੇ ਸੁਆਹ ਹੋ ਜਾਂਦਾ।
ਅੰਕੁਰ ਕੋ ਨ ਸਮਰੱਥ ਪੁਨ ਜਾਨੋ ਤਿਸੀ ਪ੍ਰਕਾਰ।
ਹੁਣ ਜਿਹੜਾ ਸੜਿਆ ਹੋਇਆ ਅਨਾਜ ਆ ਉਹ ਤਾਂ ਨਹੀਂ ਉੱਗਦਾ ਨਾ, ਭੁੰਨੇ ਦਾਣੇ ਤੁਸੀਂ ਉਗਾ ਸਕਦੇ ਹੋ, ਨਹੀਂ ਉੱਗਦੇ। ਇਸੇ ਤਰ੍ਹਾਂ ਜਿਹੜੇ ਆਤਮ ਗਿਆਨੀ ਮਹਾਂਪੁਰਖ ਨੇ ਉਹਨਾਂ ਦੇ ਜਿੰਨੇ ਸੰਚਿਤ ਕਰਮ ਨੇ ਉਹ ਸੜ ਜਾਂਦੇ। ਹੁਣ ਸੜਿਆ ਹੋਇਆ ਜਿਹੜਾ ਅਨਾਜ ਹੈ ਉੱਗ ਨਹੀਂ ਸਕਦਾ, ਯਾਨੀ ਕਿ ਉਹ ਕਰਮ ਫਿਰ ਪ੍ਰਾਰਬਧ ਵਿੱਚ ਤਬਦੀਲ ਨਹੀਂ ਹੁੰਦੇ। ਜਦੋਂ ਪ੍ਰਾਰਬਧ ਨਹੀਂ ਹੋਏਗੀ ਫਿਰ ਕਿਰਿਆਮਾਨ ਵੀ ਨਹੀਂ ਹੋਣਗੇ। ਤੋ ਇਸ ਤਰ੍ਹਾਂ ਕਿਵੇਂ ਉਹ ਆਪਣੇ ਸੰਚਿਤ ਕਰਮ ਅਤੇ ਕਿਰਿਆਮਾਨ ਕਰਮ ਜਿਹੜੇ ਨੇ ਉਹਨਾਂ ਤੋਂ ਆਤਮ ਗਿਆਨੀ ਕਿਵੇਂ ਨਿਰਾਲੇ ਹੋ ਜਾਂਦੇ ਆ, ਇਹਨਾਂ ਦਾ ਕਿਵੇਂ ਨਾਸ਼ ਕਰਦੇ ਆ, ਉਹ ਪ੍ਰਸੰਗ ਪਿਆਰੇ ਭਾਈ ਦਇਆ ਸਿੰਘ ਜੀ ਦੱਸ ਰਹੇ ਨੇ। ਗੁਰੂ ਸਾਹਿਬ ਦਾ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ